सतगुरु प्रसाद श्री वाहिगुरु जी की फतेह। गुरु गोबिंद गोपाल गुरु गुरपूर्ण नारायण है। गुरु गोबिंद गोपाल गुरु गुरपूर्ण नारायण है। गुरुदयाल समरथ गुरु गुरु नानक पत तो उदाहरण है। पौजल विखम सगाहो गुरु बोह चैचार्यम नानक पूर करम सतगुर चरणी लग्यम। तन तन गुरुदेव जिस संग हर जपे गुरु कृपाल जब पैत अवगुण सर छपे। पार ब्रह्म गुरुदेव नीचो उठ सपे काट सिरक दुख माया कर लीने अब दसे। गुण गाए बेअंत रसना हर जसे काट सिलक दुख माया कर लेने अब दसे। गुरु गोबिंद गुण गाए बेअंत रसना हर जसे। सगल द्वार को छाड़ के गह तुम्हारो द्वार महे गए कीला जैसे गोविंदा सुहार। बाणी गुरु गुरु है बाणी विच बाणी अमृत सारे है। गुरु बाणी कह सेवक जन माने प्रतख गुरु निस्तारे। सोभा कल गुरु सेविये न सहज सुहाए दर्शन पर से गुरु कह जन्म मरण दुख जाए। सज्जन सच्चा पातशाह सिरसाह नैसाह इस पास बैठ जा सोहिए सुबना दावे साहो। सज्जन सच्चा पातशाह सिरसाह नैसाहो इस पास बैठ जा सोहिए सुबना दावे साहो।
प्रेम महारा क्यों मिलिया हर जाए। मन तन प्यास दर्शन करी कोई आन मिलावै माए। असन प्रेम महारा क्यों मिलिया हर जाए। मन तन प्यास दर्शन करी कोई आन मिलावै माए। संत सुहाई प्रेम के हौ तिन कै लागा पाए। बिन प्रभ क्यों सुख पाईऐ दूजी नाहीं जाए। जिनी चाखिया प्रेम रास से तृप्त रहे आगाए। आप त्याग बिनती कर है लेहो प्रभु लड़ लाए जो हर कंत मिलाइया से बिछड़ कतह ना जाए प्रभन दूजा को नहीं नानक हर शरण आए असु सुखी बसंदिया जिना मया हर राए प्रभन दूजा को नहीं नानक हर शरण आए असु सुखी बसंदिया जिना मया हर राए असन प्रेम अमाहरा क्यों मिलिया हार जाए।
वाहिगुरु जी का खालसा वाहिगुरु जी की फतेह। परम सत्कार योग गुरु खालसा साध संग जियो आप गुरमुख माई पाई सब संगता दूरों नेड़ियों इस स्थान ते पुजे हो जिथे उस महापुरुष ने बाबा खजान सिंह जी ने बड़ा जप तप ते धर्म दी किरत करदे होए कालना काली है उन्हां दे ही ग्रह विखे वाहिगुरु परमेश्वर की कृपा का सदका संत बाबा सुंदर सिंह जी उन्हां दा जन्म होया जिन्हां ने गुरमति नूं धार के गुरबाणी दे अर्थां दे विचार शिक्षावां वाहिगुरु दा ज्ञान वाहिगुरु दा ध्यान ये सब कुछ आप पहला धारण करके ते फिर संगतां विच प्रचार करते रहे इसी करके फिर उत्थे जन्म होण करके पिंडरां महापुरुष जो भी कहन लग पे ते अर्थ अर्थां दी विचार दसने करके गुरु गोबिंद सिंह महाराज जी ने ये दात बख्शी सी चंगी तरह गुरसिखां दे ताईं उस दे अनुसार अपना जीवन साध के फिर वो प्रचार करते रहे इस करके इनू संप्रदाय पिंडरां भी कहा जाता है। सो ऐसी जगह से आप श्री गुरु गोबिंद साहब महाराज जी की हजूरी विखे एकत्र हो के सज रहे हो गुरु घर की रीति अनुसार संपूर्ण बारह माह का पाठ श्रवण किया है जो इस महीने द्वारा सतगुरु महाराज जी ने उपदेश बख्शे हैं। सतगुरु साहब जी कृपा करन गुरबाणी गाढ गैर गंभीर अगम गोचर अकाल पुरख वाहिगुरु परमेश्वर का स्वरूप है उसकी कृपा नाल ही इसकी विचार हो सकती है। जो इस ससु दे महीने विच सतगुरु साहब जी जिवें पहले भादरों के महीने विच जो ये संसार दे अंदर पंजे काम क्रोध लोभ मोह हंकार इन्हां दीआं जिहड़ीआं होर फौजां हन सारी आसरी संपत्ति अवगुण हन उन्हां विच जिहड़े खचत हन उन्हां दी विचार दसी है गुरु महाराज जी ने फिर उन्हां नूं पाई अखीर दे समय भी जम लैण आउंदे हन नरकां दे विच पौंदे हैं 84 लख जून विच भरमदे है मनमुख कह रहे उन्हां दे ताईं सो इस अस्सू दे महीने विच मिल पैंदे हन उन्हां नूं वो नरक नहीं वेखते जूना विच नहीं पैंदे ਕਿਉਂਕਿ ਅਕਾਲ ਮੂਰਤ ਜੁਨੀ ਵਾਹਿਗੁਰੂ ਪਰਮੇਸ਼ੁਰ ਆਪ ਹੈ ਅਤੇ ਉਸਦਾ ਉਹ ਧਿਆਨ ਕਰਦੇ ਹਨ। ਇਹ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ, ਅਕਾਲ ਮੂਰਤ ਹੈ ਸਾਰ ਸੰਤਨ ਕੀ, ਅਕਾਲ ਮੂਰਤ ਹੈ ਸਾਰ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ। ਕਿ ਜੋ ਨਾਮ ਜਪਣ ਵਾਲੇ ਹਨ ਕਹਿੰਦੇ ਜੀ ਧਿਆਨ ਕਿੱਥੇ ਕਰਨਾ ਚਾਹੀਦਾ ਹੈ, ਵਾਹਿਗੁਰੂ ਪਰਮੇਸ਼ੁਰ ਤਾਂ ਦਿਸਦਾ ਨਹੀਂ ਹੈ, ਉਸਦਾ ਰੂਪ ਰੰਗ ਰੇਖ ਕੁਛ ਨਹੀਂ ਹੈ, ਅਤੇ ਧਿਆਨ ਜਿਹੜਾ ਹੈ ਇਹ ਤਾਂ ਕੋਈ ਚੀਜ਼ ਦਿਸਦੀ ਹੋਵੇ, ਮੂਰਤੀਮਾਨ ਚਿੱਤਰੀ ਰੂਪ ਚਿੱਤਰੀ ਹੋਈ, ਅਤੇ ਉਸਦਾ ਧਿਆਨ ਹੁੰਦਾ ਹੈ, ਠੀਕ ਹੈ। ਨੇਤਰਾਂ ਦੁਆਰਾ ਤਾਂ ਐਸਾ ਹੀ ਵਿਚਾਰ ਹੈ ਕਿ ਜਿਹੜੀ ਚੀਜ਼ ਦਿਸਦੀ ਹੈ ਔਰ ਚਿੱਤਰੀ ਹੋਈ ਹੈ ਅਤੇ ਉਸਦਾ ਅੱਗੇ ਨੇਤਰਾਂ ਦੀ ਬਿਰਤੀ ਉੱਥੇ ਤਾਈਂ ਜਾ ਕੇ ਉਸਦਾ ਆਰਾਧਨ ਜਾਂ ਸਿਮਰਨ ਕੀਤਾ ਜਾਂਦਾ ਹੈ, ਪਰ ਵਾਹਿਗੁਰੂ ਪਰਮੇਸ਼ੁਰ ਦੀ ਐਸੀ ਕੋਈ ਚਿੱਤਰਕਾਰੀ ਵਾਲੀ ਮੂਰਤ ਸਰੂਪ ਨਹੀਂ ਹੈ, ਉਹ ਤੋਂ ਵਿਆਪਕ ਸਰੂਪ ਹੈ, ਰੂਪ ਰੰਗ ਤੋਂ ਰਹਿਤ ਹੈ। ਉਹਦਾ ਕਿਵੇਂ ਧਿਆਨ ਕੀਤਾ ਜਾਏਗਾ? ਇੱਕ ਤਾਂ ਧਿਆਨ ਇਹ ਹੈ, ਇੱਕ ਹੈ ਆਮ ਸੰਸਾਰਕ ਰਚਨਾ ਵਿੱਚ ਇਸ ਧਿਆਨ ਸ਼ਬਦ ਦੀ ਅਰਥਾਂ ਦੀ ਪ੍ਰਵਿਰਤੀ ਐਸੇ ਹੈ ਜਿਵੇਂ ਕਥਾ ਵਿਚਾਰ ਜਾਂ ਕੀਰਤਨ ਹੋ ਰਿਹਾ ਹੈ ਜਾਂ ਕੋਈ ਵਿਚਾਰ ਦੱਸ ਰਿਹਾ ਹੈ, ਅਤੇ ਜਿਹੜਾ ਸੁਣਨ ਦਾ ਰੂਪ ਰੰਗ ਤਾਂ ਹੈ ਨਹੀਂ, ਕਿਉਂਕਿ ਰੂਪ ਰੰਗ ਨੂੰ ਤਾਂ ਅੱਖਾਂ ਹੀ ਜਿਹੜੀਆਂ ਨੇ ਉਹ ਦੇਖ ਸਕਦੀਆਂ ਅਤੇ ਉਹਦਾ ਗਿਆਨ ਕਰਾ ਸਕਦੀਆਂ, ਪਰ ਜਿਹੜਾ ਸ਼ਬਦ ਹੈ ਧੁਨੀ ਰੂਪ ਸ਼ਬਦ ਹੈ ਅਤੇ ਉਸਨੂੰ ਤਾਂ ਕੰਨਾਂ ਦੁਆਰਾ ਹੀ ਸੁਣ ਕੇ ਉਸਦਾ ਗਿਆਨ ਹੁੰਦਾ ਹੈ, ਅਤੇ ਵਾਹਿਗੁਰੂ ਪਰਮੇਸ਼ੁਰ ਸ਼ਬਦ ਨਾਮ ਬਾਣੀ ਦੁਆਰਾ ਹੀ ਉਸਦੇ ਨਾਲ ਮੇਲ ਜੋਲ ਹੁੰਦਾ ਹੈ, ਜਾਂ ਸ਼ਬਦ ਦੁਆਰਾ, ਸ਼ਬਦ ਤੋਂ ਬਿਨਾਂ ਇਕੱਲੇ ਕੰਨ ਇਕੱਲੀਆਂ ਅੱਖਾਂ, ਇਸ ਦੁਆਰਾ ਨਹੀਂ ਵਾਹਿਗੁਰੂ ਪਰਮੇਸ਼ੁਰ ਦਾ ਸੰਸਾਰ ਦੀਆਂ ਚੀਜ਼ਾਂ ਨਾਲ ਤਾਂ ਹੋ ਜਾਂਦਾ ਹੈ, ਜੈਸੇ ਜੈਸੇ ਕੋਈ ਉਸਦਾ ਵਿਚਾਰ ਦੱਸਦਾ ਹੈ। ਸੋ ਵਾਹਿਗੁਰੂ ਪਰਮੇਸ਼ੁਰ ਦਾ ਜਦੋਂ ਨਾਮ ਬਾਣੀ ਜਾਂ ਉਸ ਸੰਬੰਧੀ ਜਿਹੜੇ ਬਚਨ ਹਨ, ਵਾਕ ਹਨ, ਅਤੇ ਉਹ ਜਦੋਂ ਅਸੀਂ ਕੰਨਾਂ ਦੁਆਰਾ ਸੁਣਾਂਗੇ, ਅੱਖਾਂ ਦੁਆਰਾ ਤਾਂ ਆਵਾਜ਼ ਦਾ ਗਿਆਨ ਤਾਂ ਨਹੀਂ ਹੁੰਦਾ, ਕੰਨ ਬੰਦ ਕਰ ਲਓ ਅਤੇ ਕੋਈ ਬੋਲੀ ਜਾਏ ਜਾਂ ਜਮਾਂ ਹੀ ਜਿਹੜੇ ਬੋਲੇ ਨੇ ਉਹਨਾਂ ਨੂੰ ਨਹੀਂ ਕੋਈ ਵਿਵਹਾਰਕ ਔਰ ਪਰਮਾਰਥਿਕ ਸ਼ਬਦ ਦਾ ਗਿਆਨ ਹੋ ਸਕਦਾ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦੀ ਬਹੁਤ ਵੱਡੀ ਦਾਤ ਹੈ, ਇਸ ਦੁਆਰਾ ਸੰਸਾਰ ਦੀਆਂ ਚੀਜ਼ਾਂ ਦਾ ਵੀ ਵਿਹਾਰ ਕਾਰ ਵਾਸਤੇ ਉਹਦਾ ਵੀ ਗਿਆਨ ਹੈ, ਪਰ ਇਹਨਾਂ ਕੰਨਾਂ ਦੁਆਰਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਨਾਮ ਸ਼ਬਦ ਦੁਆਰਾ ਬੋਧ ਹੁੰਦਾ ਹੈ। ਸੋ ਧਿਆਨ ਦੀ ਗੱਲ ਚੱਲੀ ਸੀ, ਕੋਈ ਵਿਚਾਰ ਸੁਣਾਉਂਦਾ ਹੈ ਅਤੇ ਉਹ ਸੁਣਨ ਵਾਲਿਆਂ ਦੇ ਤਾਈਂ ਸਰੋਤਿਆਂ ਦੇ ਤਾਈਂ ਕਹਿੰਦਾ ਹੈ ਕਿ ਸ਼ਾਇਦ ਕਿਤੇ ਜਿਹੜੀ ਸੁਰਤ ਹੈ ਸੁਰਤ ਇੱਕੋ ਹੀ ਹੈ, ਇਹ ਵੀ ਸਮਝ ਲਿਓ, ਕਿਉਂਕਿ ਸੁਰਤ ਦੇ ਨਾਲ ਸ਼ਬਦ ਦਾ ਸੰਬੰਧ ਹੋਣਾ ਹੈ, ਉਸਨੇ ਸ਼ਬਦ ਦਾ ਬੋਧ ਕਰਨਾ ਹੈ ਅਤੇ ਉਸਨੇ ਹੀ ਜਿਹੜਾ ਅਗਿਆਨ ਪਿਆ ਵਾਹਿਗੁਰੂ ਪਰਮੇਸ਼ਰ ਵੱਲੋਂ ਮਾਇਆ ਪਈ ਹੋਈ ਹੈ, ਭਰਮ ਪਿਆ, ਉਹ ਦੂਰ ਕਰ ਦੇਣਾ ਹੈ। ਇਹ ਕੰਮ ਤਾਂ ਠੀਕ ਹੈ, ਕਹਿੰਦੇ ਗੁਰੂ ਦੀ ਲੋੜ ਹੈ, ਪਰ ਗੁਰੂ ਵੀ ਜਿਹੜਾ ਹੈ ਉਹ ਸ਼ਬਦ ਦੁਆਰਾ ਹੀ, ਕੋਈ ਕਹਿੰਦੇ ਜੀ ਮੰਤਰ ਲਿਆ ਵਾਕ ਦੁਆਰਾ ਹੀ ਉਸਦਾ ਗਿਆਨ ਕਰਦਾ ਹੈ। ਸੋ ਆਮ ਵਿਚਾਰ ਸੁਣਾਉਂਦਿਆਂ ਹੋਇਆਂ ਜੋ ਵਕਤਾ ਹੈ ਉਹ ਸਰੋਤਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਵੀ ਸਾਧ ਸੰਗਤ ਜੀ ਧਿਆਨ ਦਿਓ, ਉਹ ਹੁਣ ਤੁਸੀਂ ਆਪ ਸੋਚੋ ਵੀ ਉਸ ਧਿਆਨ ਦਾ ਕੀ ਮਤਲਬ ਹੈ। ਉਹਦਾ ਇਹ ਮਤਲਬ ਤਾਂ ਨਹੀਂ ਵੀ ਮੇਰੇ ਸਰੀਰ ਵੱਲ ਹੀ ਵੇਖੋ, ਸਰੀਰ ਨੇ ਤਾਂ ਨਹੀਂ ਬੋਧ ਕਰਨਾ ਹੈ, ਉਸਦਾ ਜੋ ਕੁਛ ਉਹ ਕਹਿ ਰਿਹਾ ਹੈ ਵੀ ਉਸ ਵੱਲ ਹੀ ਖਿਆਲ ਦਿਓ। ਇਹ ਦੁਨੀਆਂ ਦੇ ਵਿੱਚ ਠੀਕ ਹੈ, ਵਿਅਕਤੀਗਤ ਕਈ ਆਪਣੇ ਨਾਮ ਜਪਣ ਵਾਲੇ ਹਨ ਜਾਂ ਚੰਗੇ ਪ੍ਰਸਿੱਧ ਹੋ ਜਾਂਦੇ ਹੈ, ਉਹ ਕਹਿੰਦੇ ਜੀ ਸੰਤਾਂ ਦੀ ਸੰਗਤ ਕਰੀਏ ਜਾਂ ਸੰਤਾਂ ਤੋਂ ਮੰਤਰ ਲਈਏ ਦੱਸੀਏ, ਇਸ ਤਰ੍ਹਾਂ ਦੀਆਂ ਵਿਚਾਰਾਂ ਉਹ ਹੁੰਦੀਆਂ ਨੇ। ਅਤੇ ਕਈ ਜਿਹੜੇ ਨੇ ਉਹ ਫਿਰ ਉਹਨਾਂ ਦੀ ਕਮਾਈ ਤਾਂ ਇੰਨੀ ਹੁੰਦੀ ਨਹੀਂ, ਜ਼ਿਆਦਾ ਦਿਖਾਵੇ ਦੇ ਕਰਮ ਹੁੰਦੇ ਹੈ, ਜੇ ਥੋੜ੍ਹੇ ਵਾਲੇ ਕਰਦੇ ਵੀ ਹੈ ਤਾਂ ਉਹ ਲੋਕਾਂ ਨੂੰ ਆਪਣੇ ਵੱਲੀ ਖਿੱਚਣ ਵਾਸਤੇ ਕਰਦੇ ਹੈ। ਔਰ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਕੋਈ ਇਧਰਲੇ ਪਾਸੇ ਪਰਮੇਸ਼ੁਰ ਵੱਲ ਨਹੀਂ ਰੁਚੀ ਹੈ ਵੀ ਅਸੀਂ ਰੱਬ ਨੂੰ ਮਿਲੀਏ, ਅਤੇ ਪਰਮੇਸ਼ੁਰ ਹੈਗਾ ਅਤੇ ਉਹ ਕਹਿੰਦੇ ਵੀ ਸੁਣਿਆ ਹੈ ਵੀ ਸੰਤ ਜਿਹੜੇ ਨੇ ਉਹ ਮਿਲਾ ਦਿੰਦੇ ਹੈ, ਨੇੜ ਕਰ ਦਿੰਦੇ ਹੈ, ਇਸ ਕਰਕੇ ਉਹਨਾਂ ਕੋਲ ਚੱਲੀਏ। ਸਤਿਗੁਰੂ ਸਾਹਿਬ ਜੀ ਦੇ ਬਹੁਤ ਸੰਖੇਪ ਰੂਪ ਵਚਨ ਹਨ, ਸੋਈ ਸੰਤ ਜੋ ਭਾਵ ਹੈ ਰਾਮ, ਸੰਤ ਗੋਬਿੰਦ ਕਹਿ ਏਕੈ ਕਾਮ। ਜਿਹੜਾ ਵਾਹਿਗੁਰੂ ਪਰਮੇਸ਼ੁਰ ਨੂੰ ਭਾ ਜਾਵੇ, ਅਤੇ ਪਾਉਂਦਾ ਕਿਹੜਾ ਹੈ ਜਿਹੜਾ ਉਸਦੀ ਆਗਿਆ ਵਿੱਚ ਚੱਲੇ, ਅਤੇ ਗੁਰੂ ਘਰ ਦੇ ਵਿੱਚ ਜੋ ਗੁਰਮਤਿ ਦੀ ਮਰਿਆਦਾ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ, ਹਰ ਨਾਮੋ ਮੰਤਰ ਰਾਇਣਾ ਕੱਟੇ ਹਮ ਮੈਂ ਰੋ। ਗੁਰੂ ਦਾ ਕੀ ਕੰਮ ਹੈ ਵੀ ਉਹ ਮੰਤਰ ਦੱਸਦਾ, ਉਪਦੇਸ਼ ਦੱਸਦਾ, ਅਤੇ ਉਪਦੇਸ਼ ਦੇ ਨਾਲ ਜੇ ਗੁਰੂ ਕੀ ਸਿੱਖਿਆ ਅਨੁਸਾਰ ਚੱਲਦਾ ਰਹੇ ਅਤੇ ਫਿਰ ਗੁਰੂ ਜੋ ਚੇਤਨ ਸਰਵ ਵਿਆਪਕ ਹੈ ਉਸਦੀ ਕਿਰਪਾ ਦਾ ਸਦਕਾ ਹਮੇ ਰੋਗ ਦੂਰ ਹੋ ਜਾਂਦਾ ਹੈ। ਇਹ ਹਮੇ ਕਰਕੇ ਹੀ ਜੀਵਾਂ ਆਪਾਂ ਸੋ ਇਹੀ ਜਦੋਂ ਹਉਮੈ ਦੂਰ ਹੋ ਗਈ, ਪਰਦਾ ਦੂਰ ਹੋ ਗਿਆ, ਅਤੇ ਫਿਰ ਸਾਰੀ ਉਹ ਪ੍ਰਕਾਸ਼ ਰੂਪ ਪਰਮੇਸ਼ੁਰ ਦਾ ਗਿਆਨ ਹੋ ਜਾਂਦਾ ਹੈ। ਸੋ ਉਹ ਜਿਹੜੇ ਗੁਰੂ ਕੀ ਸਿੱਖਿਆ ਅਨੁਸਾਰ ਉਸ ਮਰਯਾਦਾ 'ਤੇ ਚੱਲਣ ਵਾਲੇ ਨੇ, ਜਦੋਂ ਉਹਨਾਂ ਦੇ ਨਾਲ ਕੋਈ ਜਿਹੜੇ ਗੁਰਸਿੱਖ ਸੰਤ ਹੈ ਉਹਨਾਂ ਦੇ ਨਾਲ ਮਿਲਦਾ ਹੈ ਜਾਂ ਨਾਮ ਜਪਣ ਵਾਲਿਆਂ ਨੇ, ਉਹ ਕਹਿੰਦੇ ਭਾਈ ਗੁਰੂ ਕੀ ਸ਼ਰਨ ਲਓ। ਅਸੀਂ ਤਾਂ ਗੁਰੂ ਕੀ ਸਿੱਖਿਆ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਬਾਣੀ ਦੇ ਵਿੱਚ ਜੁੜੇ ਹੈ, ਅਤੇ ਨਾਮ ਬਾਣੀ ਜਿਹੜੀ ਹੈ ਉਹ ਪਰਮੇਸ਼ੁਰ ਦੇ ਨਾਲ ਜੋੜਨ ਵਾਲੀ ਹੈ। ਇਸ ਕਰਕੇ ਅਸੀਂ ਨਹੀਂ, ਉਹ ਜਿਹੜਾ ਗੁਰੂ ਕਾ ਉਪਦੇਸ਼ ਮੰਤਰ ਹੈ ਉਹ ਗੁਰੂ ਹੀ ਦੇਵੇਗਾ। ਆਮ ਸੰਸਾਰ ਦੇ ਵਿੱਚ ਲੋਕ ਉਹ ਜਿਹੜੇ ਨੇ ਉਹ ਨਾਮ ਜਪਦੇ ਜਾਂ ਹੋਰ ਚੀਜ਼ ਹੈ, ਅਤੇ ਕਈ ਗੁਰੂ ਘਰ ਦੀ ਵੀ ਜਿਹੜੀ ਪੁਸ਼ਾਕ ਜਾਂ ਵਿਚਾਰਾਂ ਉਹਨਾਂ ਨੂੰ ਆਪ ਪਹਿਨੀ ਹੁੰਦੀ ਹੈ ਅਤੇ ਦੱਸਣ ਵਾਲੇ ਵੀ ਹੈ, ਉਹ ਕਹਿੰਦੇ ਨਹੀਂ ਇਹ ਸੰਤੀ ਅਸੀਂ ਸਭ ਕੁਛ ਕਰ ਦਿੰਦੇ ਹਾਂ। ਇਹ ਤਾਂ ਐਵੇਂ ਲੋਕ ਭਰਮਦੇ ਫਿਰਦੇ ਹੈ ਜਿਹੜੇ ਕਹਿੰਦੇ ਜੀ ਅੰਮ੍ਰਿਤ ਛਕੋ ਗੁਰੂ ਕੀ ਸ਼ਰਨ ਲਓ। ਅਸੀਂ ਇਕੱਲੇ ਹੀ ਮੰਤਰ ਦੇ ਦਿੰਦੇ ਹਾਂ, ਇਹ ਠੀਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਸੋ ਸਰੂਪ ਧਾਰਨੇ ਸਨ ਅਤੇ ਅੱਗੇ ਨਹੀਂ, ਵੀ ਹੁਣ ਅੱਗੇ ਹੀ ਕਲਯੁਗ ਦੇ ਵਿੱਚ ਐਸੀਆਂ ਚੀਜ਼ਾਂ ਦਾ ਬਹੁਤ ਫੈਲਾਓ ਸੀ, ਦਿਖਾਵਾ ਸੀ, ਗੁਰੂ ਸੀ, ਚੇਲੇ ਸੀ ਬਣਦੇ, ਪਰ ਉਹ ਆਪ ਵੀ ਜਿਹੜਾ ਵਰਤ ਭਾਵ ਹੈ ਧਰਮ ਹੈ ਉਸ ਪਦਵੀ ਦੇ ਉਹਨੂੰ ਪ੍ਰਾਪਤ ਨਹੀਂ ਸਨ। ਅਤੇ ਦੂਸਰੇ ਅਤੇ ਉਹਨਾਂ ਤੋਂ ਆਪ ਵੀ ਜਿਹੜਾ ਨਹੀਂ ਹੈ, ਅਤੇ ਉਹਨਾਂ ਨੇ ਜੋ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਜਿਹੜਾ ਉਪਦੇਸ਼ ਹੈ ਨਾ ਕਿ ਅਸੀਂ ਦਿੰਦੇ ਹਾਂ ਮੰਤਰ ਦਿੰਦੇ ਹਾਂ, ਉਪਦੇਸ਼ ਤਾਂ ਉਹੀ ਹੈ ਗੁਰੂ ਨਾਨਕ ਸਾਹਿਬ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅਸੀਂ ਨਹੀਂ, ਜੈਸੇ ਕੋਈ ਗੁਰਸਿੱਖ ਇਹ ਸੁਣ ਕੇ ਕਿ ਆਪਣੇ ਗੁਰਸਿੱਖ ਮਹਾਂਪੁਰਖ ਬੜੇ ਵੀ ਕਰਨ ਵਾਲੇ ਆ ਸੁਣਿਆ, ਉਹਨਾਂ ਦੀ ਸੰਗਤ ਕਰੀਏ ਵੀ ਪਰਮੇਸ਼ੁਰ ਨੂੰ ਮਿਲਾ ਦੇਣਗੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਬਚਨਾਂ ਅਨੁਸਾਰ ਇਹ ਫਰਮਾਇਆ ਹੈ, ਉਹ ਗੁਰਸਿੱਖ ਜੋ ਚਾਹਵਾਨ ਹੈ, ਜੈਸੇ ਅਸਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ, ਮੰਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਏ, ਦਰਸ਼ਨ ਹਰ ਦੇ ਸੁਣਦੇ ਪਾਏ। ਉਹ ਗੁਰਸਿੱਖ ਉਸ ਮਹਾਤਮਾ ਕੋਲ ਜਾਂ ਮਹਾਂਪੁਰਖ ਗੁਰਸਿੱਖ ਕੋਲ ਕਹਿੰਦਾ ਹੈ, ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਅਸਰ ਨਾਏ ਸੀ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਹੱਬੋ ਦੁੱਖ ਲਾਹੇ ਜੀ। ਅਤੇ ਅੱਗੋਂ ਗੁਰਸਿੱਖ ਕਹਿੰਦਾ ਵੀ ਇਹ ਜਿਹੜਾ ਦੁੱਖ ਦੂਰ ਕਰਨਾ ਹੈ ਵਾਹਿਗੁਰੂ ਪਰਮੇਸ਼ੁਰ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਉਸਨੇ ਗੁਰੂ ਨਾਨਕ ਸਾਹਿਬ ਸਰੂਪ ਧਾਰਨ ਕੀਤਾ ਹੈ, ਜੋ ਦਸੋ ਸਰੂਪ ਧਾਰਨ ਕਰਨੇ ਨੇ ਉਹ ਉਹਨਾਂ ਦਾ ਹੀ ਉਪਦੇਸ਼ ਦਿੰਦੇ ਹੈ ਵਾਹਿਗੁਰੂ ਦਾ, ਉਹ ਜਿਹੜਾ ਉਪਦੇਸ਼ ਨੂੰ ਕਮਾ ਲਵੇ ਉਹ ਤਰ ਜਾਂਦਾ ਹੈ, ਜਿਹੜਾ ਨਾ ਉਸਦਾ ਮੰਨਣ ਕਰੇ ਅਤੇ ਉਹ ਇਹ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ ਹੈ। ਜੇ ਕੋਈ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ, ਪਾਏ ਮੁਕਤ ਨੇ ਹੋਰ ਤਾਂ ਕੋਈ ਪੁੱਛੋ ਬਵੇਕੀਆ ਜਾਏ ਵਿਚਾਰਵਾਨ ਗੁਰਮੁਖਾਂ ਨੂੰ ਜਾ ਕੇ ਪੁੱਛੋ। ਇਹਨੇ ਇਤ ਮਾਰਗ ਚੱਲੇ ਭਾਈ ਅੜੇ, ਖਿਆਲ ਦੇਣ ਵਾਲਾ ਹੈ। ਗੁਰ ਕਹੇ ਸੁਕਾਰ ਕਮਾਏ ਜੀਓ, ਜੋ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਉਹ ਕੰਮ ਕਰੀ, ਨਾਲ ਗੁਰੂ ਸਾਹਿਬ ਜੀ ਦੀ ਸ਼ਰਨ ਲੈਂਦਿਆਂ ਹੋਇਆ ਤਿਆਗੇ ਮਨ ਕੀ ਮਤੜੀ। ਸਾਰੇ ਦੂਜਾ ਭਾਓ ਜੀਓ, ਗੁਰੂ ਸਾਹਿਬ ਇਹੀ ਉਪਦੇਸ਼ ਦਿੰਦੇ ਨੇ ਵੀ ਆਪਣੀ ਮਨ ਦੀ ਮਤ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨੀ ਹੈ। ਮਨ ਦੀ ਮਰਜ਼ੀ, ਬੁੱਧੀ ਦੇ ਵਿਚਾਰ, ਉਸਦੇ ਵਿੱਚ ਹਉਮੈ, ਹਉਮੈ ਵੀ ਐਸੀ ਹੈ। ਇਹ ਮਨ ਅਤੇ ਬੁੱਧ ਅਤੇ ਜੀਵ ਆਤਮਾ ਜਿਹੜੇ ਨੇ, ਅਹੰਕਾਰ ਮੂਲ ਹੋਣੇ ਕਰਕੇ, ਮੈਂ ਮੂਲ ਹੋਣੇ ਕਰਕੇ, ਸਭ ਕੋਈ ਵੀ ਚਾਹੇ ਅਗਿਆਨੀ ਹੈ, ਚਾਹੇ ਵਿਗਿਆਨੀ ਹੈ, ਚਾਹੇ ਕੋਈ ਸ਼ਾਸਤਰਾਂ ਦਾ ਗਿਆਨੀ ਹੈ, ਉਹ ਇਸ ਦੇ ਵਿੱਚ ਫਸਿਆ ਹੋਇਆ ਉਹ ਆਪਣੀ ਵਿਚਾਰ ਨੂੰ ਉੱਤਮ ਸਮਝਦਾ ਹੈ। ਇਸ ਕਰਕੇ ਕੋਈ ਵੀ ਸੁਸਾਇਟੀ ਹੈ, ਕੋਈ ਵੀ ਸੰਗਤ ਹੈ, ਜੇ ਉਹਨਾਂ ਨੇ ਇੱਕ ਹੋਣਾ ਹੋਵੇ ਤਾਂ ਆਪਣੀ ਮਰਜ਼ੀ ਛੱਡ ਕੇ, ਆਪਣੇ ਵਿਚਾਰ ਛੱਡ ਕੇ, ਉਹ ਗੁਰੂ ਕੀ ਜਿਹੜੀ ਸਿੱਖਿਆ ਉਸ 'ਤੇ ਚੱਲ ਪਈਏ, ਫਿਰ ਕੋਈ ਹੈ ਹੀ ਨਹੀਂ ਅਸੀਂ ਗੱਲ। ਇਸ ਲਈ ਇਸੇ ਕਰਕੇ ਕਿਹਾ ਗੁਰੂ ਰਾਮਦਾਸ ਸਾਹਿਬ ਨੇ, ਗੁਰੂ ਕੀ ਗੁਰ ਕੀ ਮਤ ਨੂੰ ਲੈ ਆਣੇ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਭਗਤੀ ਕਰਨੀ ਪਊਗੀ, ਪੈ ਤਾਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਪਊਗਾ। ਅਤੇ ਜਿਹੜੇ ਸਤਿਗੁਰੂ ਸਾਹਿਬ ਜੀ ਨੇ, ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਵੀ ਕੁਰਹਿਤਾਂ ਤੋਂ ਬਚੇ ਰਹਿਣਾ ਹੈ, ਧਰਮ ਦੀ ਕਿਰਤ ਕਰਨੀ ਹੈ, ਉਪਦੇਸ਼ ਕਮਾਉਣਾ ਹੈ, ਸਰੀਰ ਕਰਕੇ ਵੀ ਗੁਰੂ ਕੀ ਜਿਹੜੀ ਬਖਸ਼ਿਸ਼ ਹੈ, ਚਿੰਨ੍ਹ ਹੈ, ਉਹ ਸਿੱਖੀ ਦੇ ਧਾਰਨ ਕਰਨੇ ਹਨ। ਅਤੇ ਇੱਥੇ ਨਹੀਂ, ਬਾਣੀ ਕਰਕੇ ਵੀ ਜਿਹੜਾ ਹੈ ਉਹ ਦੱਸ ਰਹੀ ਹੈ, ਅਤੇ ਉਹ ਅੰਮ੍ਰਿਤ ਰੂਪ ਬਾਣੀ, ਉਹਦੇ ਵੀ ਨਿਯਮ ਕਰਨੇ ਹੈ। ਇਹ ਪੰਜ ਬਾਣੀਆਂ, ਰਹਿ ਰਾਸ ਕੀਰਤਨ ਸੋਲਾ ਤਾਂ ਜ਼ਰੂਰੀ ਹੈ, ਹੋਰ ਸੁਖਨੀ ਸਾਹਿਬ ਹੈ, ਜਿੰਨੀ ਵੀ ਬਾਣੀ ਹੈ ਉਹ ਸਭ ਸਿੱਖਿਆ ਦਿੰਦੀ ਹੈ। ਜਿਹੜਾ ਇਹ ਮੂਲ ਮੰਤਰ ਜਾਂ ਗੁਰਮੰਤਰ ਦੱਸਿਆ ਹੈ, ਇਹਦਾ ਅਭਿਆਸ ਖਾਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ, ਆਲਸ ਨੂੰ ਤਿਆਗ ਕੇ, ਇਸ਼ਨਾਨ ਕਰਕੇ, ਅਤੇ ਉਹ ਕਰਨਾ ਹੈ। ਉਸਦੇ ਵਿੱਚ ਜੋ ਵਿਚਾਰ ਹਨ ਵਾਹਿਗੁਰੂ ਪਰਮੇਸ਼ਰ ਦੇ, ਉਹਦੇ ਤਿਆਗੇ ਮਨ ਕੀ ਬੱਤਰੀ ਵਿਸਾਰੇ ਦੂਜਾ ਭਾਵ ਵੀ ਹੈ, ਦੂਜਾ ਕੋਈ ਫੁਰਨਾ ਉੱਥੇ ਫੁਰਨ ਨਹੀਂ ਦੇਣਾ। ਉਹ ਫਿਰ ਐਸਾ ਜਿਹੜਾ ਹੈ ਨਾ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਉਹ ਗੁਰੂ ਦੀ ਕਿਰਪਾ ਦੇ ਨਾਲ ਉਹਦਾ ਬੁੱਧੀ ਦੇ ਅੰਦਰ ਗਿਆਨ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਐਸੇ ਇੱਕ ਇੱਕ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ, ਐਸੇ ਹੀ ਅਕਾਲ ਸਰੂਪ ਜਿਹੜਾ ਹੈ ਉਹ ਉਹਨਾਂ ਦਾ ਉਹਦੇ ਵਿੱਚ ਖਿਆਲ ਦਿੰਦੇ ਹੈ, ਧਿਆਨ ਦਿੰਦੇ ਹੈ, ਆਪਣੇ ਮਨ ਦੀ ਵਿਚਾਰ ਦਿੰਦੇ ਹੈ, ਬੁੱਧੀ ਨੂੰ ਟਿਕਾਉਂਦੇ ਹੈ, ਇਹੀ ਉਸਦਾ ਧਿਆਨ ਹੈ। ਇਸ ਕਰਕੇ ਉਹਾਂ ਜਿਹਾਂ ਦੇ ਆਪਾਂ ਕਿਤੇ ਉਹਨਾਂ ਦੇ ਬਚਨਾਂ ਜਾਂ ਹੋਰ ਨਾ ਫਸ ਜਾਈਏ, ਜਿਹੜੇ ਕਹਿੰਦੇ ਵੀ ਮੰਤਰ ਸਾਤੋਂ ਲਓ, ਅਤੇ ਜੇ ਨਹੀਂ ਹੁੰਦਾ ਤਾਂ ਆਪਣੇ ਧਿਆਨ ਵੀ ਸਾਡਾ ਧਰੋ ਅਤੇ ਕਈ ਵਿੱਚ ਵਿਚਾਲੇ ਰੱਖ ਲੈਂਦੇ ਨੇ ਵੀ ਚੰਗਾ ਮੂਰਤੀ ਦਾ ਧਿਆਨ ਕਰ ਲਿਆ ਕਰੋ ਗੁਰੂ ਨਾਨਕ ਸਾਹਿਬ ਦੇ ਪਰ ਮੰਤਰ ਤਾਂ ਦਿੰਦੇ ਹਨ ਵਿਚਾਰ ਤਾਂ ਹੋ ਸਕਦੀ ਹੈ ਇੱਕ ਸਿੱਖ ਦੋਏ ਸਾਧ ਸੰਗ ਬਾਣੀ ਦੀ ਵਿਚਾਰ ਹੋ ਸਕਦੀ ਹੈ ਮੰਤਰ ਦੀ ਵਿਚਾਰ ਹੋ ਸਕਦੀ ਹੈ ਜਿਵੇਂ ਹਰ ਹੈ ਰਾਮ ਹੈ ਵੀ ਰਾਮ ਕੀ ਹੁੰਦਾ ਜਿਹੜਾ ਵਿਆਪਕ ਸਰੂਪ ਹੈ ਹਰ ਕੀ ਹੈ ਉਸਦੇ ਵਿੱਚ ਜਿਹੜਾ ਪਾਪਾਂ ਦਾ ਨਾਸ਼ ਕਰਨ ਵਾਲਾ ਵਾਹਿਗੁਰੂ ਹੈ ਵਾਹਿਗੁਰੂ ਅਤੇ ਅਗਿਆਨ ਦਾ ਨਾਸ਼ ਕਰਨ ਵਾਲਾ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲਮਾ ਨੂੰ ਹਰ ਹਰ ਕਥਾ ਨਿਰਾਲੀ ਇਹ ਜਿਹੜਾ ਐਸਾ ਵਾਹਿਗੁਰੂ ਪਰਮੇਸ਼ੁਰ ਦੇ ਵਿਚਾਰ ਹੈ ਕਥਾ ਕੀ ਹੁੰਦੀ ਵਿਚਾਰ ਇਹ ਸਭ ਜਿਵੇਂ ਵਾਹਿਗੁਰੂ ਨਿਰਾਲਾ ਹੈ ਇਸ ਤਰ੍ਹਾਂ ਉਹਦੀ ਕਥਾ ਵੀ ਨਿਰਾਲੀ ਹੈ ਦੇਵੀ ਦੇਵਤੇ ਨੂੰ ਉਹਨਾਂ ਦੀਆਂ ਕਥਾਵਾਂ ਹਨ ਪ੍ਰਸੰਗ ਹਨ ਇੱਧਰ ਵਾਹਿਗੁਰੂ ਪਰਮੇਸ਼ੁਰ ਦੀ ਜਿਹੜੀ ਕਥਾ ਹੈ ਉਹ ਸਭ ਨਾਲੋਂ ਹੀ ਨਿਰਾਲੀ ਹੈ ਅਨੋਖੀ ਹੈ ਸੋ ਇਹ ਅੱਗੇ ਕਿਹਾ ਗੁਰ ਕਹੇ ਸੁਕਾਰ ਕਮਾਏ ਜੋ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਏ ਜੀ ਮੈਨੂੰ ਆਪਣੇ ਨਹੀਂ ਇਹ ਮੈਂ ਆਪਣੇ ਕੋਲੋਂ ਨਹੀਂ ਤੈਨੂੰ ਸਿੱਖਿਆ ਜਾਂ ਵੀ ਹਾਂ ਗੁਰੂ ਕੋ ਮੰਤਰ ਲਓ ਜਾਂ ਗੁਰੂ ਕੀ ਸਿੱਖਿਆ ਹੀ ਹੈ ਕਿਉਂਕਿ ਪਹਿਲਾਂ ਤਾਂ ਐਸੇ ਹੀ ਸੀ ਹਾਂ ਗੁਰਸਿੱਖ ਗੁਰਸਿੱਖਾਂ ਨੇ ਵਡਿਆਈ ਕੀਤੀ ਹੈ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਹੈ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਦੇ ਹੈ ਸੋ ਐਸੇ ਗੁਰਮਤ ਦੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਮੰਨਣ ਵਿੱਚ ਲਿਆਉਣ ਵੇਲੇ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਗੁਰਮੁਖਾਂ ਦੀ ਕਿਉਂਕਿ ਸੰਗਤ ਕਰਨ ਦੇ ਨਾਲੋਂ ਪਹਿਲਾਂ ਉਹਨਾਂ ਨੇ ਸੰਗਤ ਕੀਤੀ ਮੰਨਣ ਕਰਨ ਲੱਗ ਪਏ ਨੇ ਭਾਈ ਇਸ ਤਰ੍ਹਾਂ ਤੂੰ ਵੀ ਸ਼ੁਰੂ ਕਰ ਦੇ ਕਿ ਉਹਦੀ ਵਿਚਾਰ ਹੋਈ ਜਾਊਗੀ ਸੋ ਇਸ ਦੇ ਅੰਦਰ ਜੋ ਅੱਸੂ ਦਾ ਮਹੀਨਾ ਹੈ ਕਿ ਨਾਮ ਦੀ ਬਹੁਤ ਮਹਾਤਮਾ ਹੈ ਨਾਮ ਦਾ ਬਾਣੀ ਦਾ ਸ਼ਬਦ ਦਾ ਕਿਉਂਕਿ ਇਸ ਤੋਂ ਬਿਨਾਂ ਵਾਹਿਗੁਰੂ ਪਰਮੇਸ਼ੁਰ ਦਾ ਗਿਆਨ ਹੋ ਨਹੀਂ ਸਕਦਾ ਕਿਉਂਕਿ ਉਹਦੇ ਲੱਛਣ ਹਨ ਉਹਦੇ ਗੁਣ ਹਨ ਕੋਈ ਐਸੀ ਵਿਅਕਤੀ ਨਹੀਂ ਹੈ ਫਿਰ ਉਹ ਵਿਚਾਰ ਸੀ ਵੀ ਉਹ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਭਉ ਸਭ ਗਵਾਸੀ ਵਾਹਿਗੁਰੂ ਪਰਮੇਸ਼ੁਰ ਦੂਰ ਕਰ ਦੇਗਾ ਜਨਮ ਮਰਨ ਦਾ ਹੈ ਭੈ ਹੈ ਔਰ ਸੱਤ ਪ੍ਰਕਾਰ ਦਾ ਭੈ ਹੈ ਇਹ ਉਹ ਵਾਹਿਗੁਰੂ ਪਰਮੇਸ਼ੁਰ ਸਭ ਦੂਰ ਕਰ ਦੇਗਾ ਅਤੇ ਨਿਰਭਉ ਸਰੂਪ ਹੀ ਉਹਦੇ ਵਿੱਚ ਹੋ ਜਾਏਗਾ ਇਸ ਤਰ੍ਹਾਂ ਅਕਾਲ ਸਰੂਪ ਹੀ ਹੋ ਜਾਏਗਾ ਵਾਹਿਗੁਰੂ ਦਾ ਪਰ ਐਸਾ ਹੋਣ ਵਾਸਤੇ ਨਾਮ ਜ਼ਰੂਰੀ ਹੈ ਉਪਦੇਸ਼ ਲੈ ਲਿਆ ਸਿੱਖਿਆ ਲੈ ਲਈ ਹੈ ਪੰਜਾਂ ਪਿਆਰਿਆਂ ਤੋਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਤੁਸੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦਾ ਹੁਕਮ ਮੰਨਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਸਰੂਪ ਹੈ ਵੀ ਜੋ ਜਿਵੇਂ ਕਾਗਜ਼ਾਂ 'ਤੇ ਅੱਖਰਾਂ ਨਾਲ ਹੀ ਸਿਆਹੀ ਨਾਲ ਹੀ ਲਿਖਿਆ ਜਾ ਸਕਦਾ ਹੈ ਕਿ ਉਹ ਉਪਦੇਸ਼ ਗੁਰਬਾਣੀ ਲਿਖੀ ਹੋਈ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਜਿਸਨੇ ਉੱਥੇ ਪੁੱਜਣਾ ਹੈ, ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬੁਖਾ, ਇਹ ਅੱਖਰਾਂ ਦੇ ਵਿੱਚ ਹੈ। ਕੋਈ ਕਹਿੰਦੇ ਜੀ ਇਹਨਾਂ ਤੋਂ ਕਿਹੜਾ ਉਪਦੇਸ਼ ਹੁੰਦਾ ਹੈ? ਉਪਦੇਸ਼ ਅੱਖਰਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜਿਹੜੇ ਕੋਈ ਕਹਿੰਦੇ ਆ ਵੀ ਦੇਹਧਾਰੀ ਚਾਹੀਦਾ, ਅਸੀਂ ਉਪਦੇਸ਼ ਦਿੰਦੇ ਹਾਂ, ਅਤੇ ਉਹਨਾਂ ਨੇ ਕਿੱਥੋਂ ਉਪਦੇਸ਼ ਸਿੱਖਿਆ? ਉਹ ਜਦੋਂ ਬਿਲਕੁਲ ਖਾਲੀ ਸੀ, ਉਹਨਾਂ ਨੂੰ ਕਹੋ ਵੀ ਹੁਣ ਦਿਓ ਉਪਦੇਸ਼ ਰੱਬ ਦਾ, ਕਿਸੇ ਕੋਲ ਸੁਣਿਆ ਹੀ ਹੈ ਜਾਂ ਲਿਖਿਆ ਪੜ੍ਹਿਆ? ਅਤੇ ਸੰਸਾਰ ਵਿੱਚ ਜੈਸੇ ਕੋਈ ਸੰਤ ਹੈ, ਐਸੇ ਗੁਰੂ ਵੀ ਬਹੁਤ ਹੈ। ਸੋ ਲਕਸ਼ਣਾਂ ਤੋਂ ਜਿਹੜੀ ਵਿਚਾਰ ਹੋ ਚੁੱਕੀ ਹੈ, ਉਸ ਦੁਆਰਾ ਉਹਨਾਂ ਦਾ ਨਿਰਣਾ ਹੋ ਸਕਦਾ ਹੈ। ਸੋ ਇਹ ਤਾਂ ਗੁਰਬਾਣੀ ਹੈ, ਅੱਖਰਾਂ ਦੇ ਵਿੱਚ ਲਿਖੀ ਹੋਣੀ ਕਰਕੇ ਉੱਥੋਂ ਵੀ ਅਸੀਂ ਜਿਨ੍ਹਾਂ ਦੇ ਨੇਤਰ ਹੈ ਔਰ ਅੱਖਰਾਂ ਦਾ ਬੋਧ ਹੈ, ਅੱਖਰ ਸਿੱਖੇ ਹੋਏ ਹੈ ਸੰਗਤ ਦੇ ਵਿੱਚੋਂ, ਜਿਨ੍ਹਾਂ ਨੂੰ ਅਰਥ ਬੋਧ ਹੈ, ਜਿਨ੍ਹਾਂ ਨੇ ਕੇਵਲ ਥੋੜ੍ਹਾ ਬੋਧ ਹੈ ਉਹਨਾਂ ਨੂੰ, ਅੱਖਰਾਂ ਪੜ੍ਹਦਿਆਂ ਨੂੰ ਜਾਂ ਬਾਣੀ ਪੜ੍ਹਦਿਆਂ ਨੂੰ ਥੋੜ੍ਹਾ ਸਮਝ ਆਉਂਦੀ ਹੈ, ਦੂਸਰਿਆਂ ਨੂੰ ਜਿਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਆਉਂਦੀ ਹੈ, ਅਤੇ ਉਹਦੇ ਵਿੱਚ ਜਿਹੜਾ ਪਹਿਲਾਂ ਅੱਖਰਾਂ ਦਾ ਬੋਧ ਹੁੰਦਾ ਹੈ ਉਸਨੂੰ ਅਨਪੜ੍ਹ ਕਿਹਾ ਜਾਂਦਾ ਹੈ, ਉਹ ਤਾਂ ਦੂਰ ਹੋ ਗਿਆ। ਜੈਸੇ ਕਿਸੇ ਚੀਜ਼ ਦਾ ਵੀ ਮੈਂ ਬੋਲ ਰਿਹਾ ਹਾਂ, ਇੱਕ ਪੰਕਤੀ ਬੋਲੀ ਉਹਦੀ ਵਿਚਾਰ ਉਹ ਦੂਰ ਹੋ ਗਈ, ਜੇ ਉਹ ਰਹੇ ਤਾਂ ਫਿਰ ਦੂਜੀ ਨਹੀਂ ਉੱਥੇ ਪ੍ਰਵੇਸ਼ ਹੋ ਸਕਦੀ। ਉਹ ਦੂਰ ਹੋ ਗਈ ਤਾਂ ਦੂਸਰੀ ਜਿਹੜੀ ਵਿਚਾਰ ਉਹ ਫਿਰ ਸੁਣ ਲਈ, ਜਿਹੜਾ ਸੂਖਮ ਵਿਚਾਰ ਹੈ। ਅਤੇ ਉਹਦੇ ਸੰਸਕਾਰ ਹੋ ਜਾਂਦੇ ਅੰਦਰ, ਜਿਹੜੀ ਅਸੀਂ ਗੱਲ ਸੁਣੀ ਉਹਦਾ ਗਿਆਨ ਹੋਇਆ, ਉਹ ਤਾਂ ਉਸ ਵੇਲੇ ਨਹੀਂ ਰਹੀ, ਉਹਦੇ ਅੰਦਰ ਸੰਸਕਾਰ ਹੋ ਗਏ। ਜੇ ਸੰਸਕਾਰਾਂ ਦਾ ਪਤਾ ਕਰਨਾ ਹੋਵੇ ਕਿਵੇਂ, ਸਥੂਲ ਵਿਚਾਰ ਹੈ ਵੀ ਘਰ ਦੇ ਵਿੱਚ ਤੁਸੀਂ ਆਏ, ਘਰਾਂ ਤੋਂ ਕੋਈ ਚੀਜ਼ ਰੱਖੀ ਹੋਈ ਹੈ ਉੱਥੇ, ਅਤੇ ਉਹ ਤੁਸੀਂ ਚਾਹੋ ਤਾਂ ਇੱਥੋਂ ਉਹਦੀ ਵਿਚਾਰ ਤੁਹਾਡੇ ਅੰਦਰ ਆ ਸਕਦੀ ਹੈ, ਪਰੋਕਸ਼ ਰੂਪ ਦੀ ਪਰੋਕਸ਼ ਰੂਪ, ਅਪਰੋਕਸ਼ ਰੂਪ ਦੀ ਅਪਰੋਕਸ਼ ਰੂਪ, ਉਹਨੂੰ ਕਹਿੰਦੇ ਆ ਸਿਮ੍ਰਤੀ ਗਿਆਨ, ਚੇਤੇ ਕਰਨਾ। ਉਦੋਂ ਤਾਂ ਉਹ ਇਸ ਤਰ੍ਹਾਂ ਹੀ ਵੀ ਹਾਂ ਮੈਂ ਅੱਜ ਬਾਣੀ ਪੜ੍ਹਦਾ ਸੀ, ਇੰਨੀ ਪੜ੍ਹੀ ਸੀ, ਜਾਂ ਉਸਦਾ ਵਿਚਾਰ ਸੀ ਵੀ ਆਹ ਪੁੱਛਣੀ ਹੈ, ਕੋਈ ਵੀ ਇਹ ਦੂਸਰੀਆਂ ਚੀਜ਼ਾਂ ਜਾਂ ਹੋਰ ਚੀਜ਼ਾਂ, ਉਹ ਸਾਡੇ ਅੰਦਰ ਸੰਸਕਾਰ ਰਹਿੰਦੇ ਹੈ। ਇਸੇ ਤਰ੍ਹਾਂ ਹੀ ਜਿਹੜਾ ਨਾਮ ਵਸਣਾ ਹੈ ਅੰਦਰ, ਉਹ ਹੋਰ ਚੀਜ਼ਾਂ ਜਿਹੜੀਆਂ ਨੇ, ਜਦੋਂ ਤਾਂ ਅਸੀਂ ਨਾਮ ਜਾਂ ਬਾਣੀ ਪੜ੍ਹਦੇ ਹਾਂ ਅਤੇ ਉਹਦਾ ਬੋਧ ਹੈ ਨਾਮ ਦਾ, ਜਿਨ੍ਹਾਂ ਨੂੰ ਤਾਂ ਅਰਥ ਦੀ ਵਿਚਾਰ ਹੋਊਗੀ, ਜਿਵੇਂ ਉਹ ਮੰਨਣ ਛੋਣਗੇ ਉਹਨਾਂ ਨੂੰ ਜ਼ਿਆਦਾ ਆਨੰਦ ਆਊਗਾ ਔਰ ਉਸ ਰੂਪ ਦੀ ਸਾਖਿਆਤਾ ਹੋਵੇਗੀ। ਜਿਨ੍ਹਾਂ ਨੂੰ ਘੱਟ ਵਿਚਾਰ ਹੈ ਉਹਨਾਂ ਨੂੰ ਆਨੰਦ ਤਾਂ ਬੇਸ਼ੱਕ ਬਹੁਤ ਹੀ ਮਿਹਨਤ ਕਰਕੇ ਆਊਗਾ, ਪਰ ਉਹ ਵਿਚਾਰ ਜਿਹੜੀ ਹੈ ਨਾ ਵਿਸ਼ੇਸ਼, ਉਹ ਨਹੀਂ। ਜਿਸ ਤਰ੍ਹਾਂ ਕੋਈ ਕਿਸੇ ਦੀ ਜ਼ੁਬਾਨ ਦੇ ਵਿੱਚ ਥੋੜ੍ਹੀ ਸਾਫ ਨਹੀਂ ਬੋਲ ਸਕਦਾ, ਥੋੜ੍ਹਾ ਜਿਹਾ ਹੋਰ ਚੀਜ਼ ਹੈ, ਅਤੇ ਉਹ ਕੋਈ ਮਿੱਠੀ ਚੀਜ਼ ਖਾਂਦਾ ਅਤੇ ਉਹ ਪੂਰੀ ਨਹੀਂ ਦੱਸ ਸਕਦਾ, ਇਵੇਂ ਜਿਹਦੀ ਜ਼ੁਬਾਨ ਠੀਕ ਹੈ, ਬੋਲ ਠੀਕ ਹੈ, ਉਹ ਛੱਕ ਕੇ ਵੀ ਫਿਰ ਉਹ ਦੂਸਰਿਆਂ ਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਸਮਝ ਆ ਜਾਂਦੀ ਹੈ। ਅਤੇ ਜਿਹੜੇ ਗੁੰਗੇ ਨੇ ਉਹਨਾਂ ਨੂੰ ਆਨੰਦ ਤੋਂ ਹੈ। ਇਸ ਤਰ੍ਹਾਂ ਹੀ ਜਿਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਹੋ ਗਈ, ਉਹ ਆਨੰਦ ਸਰੂਪ ਸਾਖਿਆਤ ਹੋ ਗਿਆ, ਉਹ ਦੱਸ ਨਹੀਂ ਸਕਦੇ, ਵਿਚਾਰ ਨਹੀਂ ਕਰ ਸਕਦੇ ਉਸਦੀ, ਪਰ ਹੈ ਉਹਨਾਂ ਨੂੰ ਆਨੰਦ ਤੋਂ ਐਸਾ ਹੀ ਹੈ। ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਸੋ ਇਹ ਵੀ ਨਾਮ ਬਾਣੀ ਦਾ ਮਹਾਤਮ ਹੈ, ਉਸਦੇ ਨਾਲ ਜੋੜਨ ਵਾਲੀ ਹੈ। ਉਸਦਾ ਅਗਿਆਨ ਦੂਰ ਕਰਕੇ ਫਿਰ ਜੋ ਅਗਿਆਨ ਦੂਰ ਹੋਇਆ ਵੀ ਉਹ ਕਈਆਂ ਨੇ ਤਾਂ ਜਿਹੜਾ ਅਪਾਪ ਪਦਾਰਥ ਹੈ ਉਹ ਉੱਥੇ ਰਹਿਣ ਦਿੱਤਾ ਹੈ, ਪਰ ਨਹੀਂ ਅਸਲ ਦੇ ਵਿੱਚ ਉਹ ਫਿਰ ਜਿਸ ਵੇਲੇ ਉਸਦਾ ਗਿਆਨ ਹੁੰਦਾ ਹੈ, ਮਨ ਬੁੱਧ ਆਦਿ ਇਹਨਾਂ ਨੇ ਗਿਆਨ ਕਰਨਾ ਹੈ, ਉਹ ਸ਼ਬਦ ਵੀ ਬਾਣੀ ਵੀ ਗਿਆਨ ਵੀ ਉਸਦਾ ਰੂਪ ਹੀ ਹੋ ਜਾਂਦੇ। ਜੇ ਉੱਥੇ ਬਣੀਆਂ ਰਹਿਣ ਦੋ ਚੀਜ਼ਾਂ ਤਾਂ ਫਿਰ ਤਾਂ ਪਰਮੇਸ਼ੁਰ ਇੱਕ ਸੱਤ ਹੈ, ਦੂਸਰੀ ਸਭ ਅਸੱਤ ਹੈ, ਅਤੇ ਜਾਂ ਮਿੱਥਿਆ ਹੈ। ਮਿੱਥਿਆ ਚੀਜ਼ ਉਹ ਹੁੰਦੀ ਹੈ ਜਿਹੜੀ ਸੰਸਾਰ ਦੇ ਵਿੱਚ ਦਿਸਦੀ ਹੋਵੇ ਅਤੇ ਕਸਮ ਦੇ ਵਿੱਚ ਆਵੇ ਅਤੇ ਉਸਦਾ ਗਿਆਨ ਵੀ ਹੋਵੇ, ਉਹਨੂੰ ਮਿੱਥਿਆ ਕਹਿੰਦੇ। ਇਸ ਕਰਕੇ ਸੰਸਾਰ ਸਭ ਮਿੱਥਿਆ ਹੀ ਹੈ, ਪਰ ਪ੍ਰਸੰਗ ਅਨੁਸਾਰ ਉਹਦਾ ਜੇ ਅਰਥ ਬਦਲਣਾ ਹੋਵੇ ਤਾਂ ਮਿੱਥਿਆ ਤਨ ਨਹੀਂ, ਪਰਉਪਕਾਰ ਆ ਉੱਥੇ ਹੈਗਾ, ਜਿਹੜਾ ਪਰਉਪਕਾਰ ਕਰਦਾ ਉਹਦਾ ਸਰੀਰ ਸਫਲ ਹੈ, ਨਿਸ਼ਫਲ ਨਹੀਂ ਹੈ, ਉੱਥੇ ਇਹ ਅਰਥ ਹੋਊਗਾ। ਸੋ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਬੋਧ ਵੀ ਜ਼ਰੂਰ ਹੋਣਾ ਚਾਹੀਦਾ ਹੈ, ਸਮਝ ਹੋਣੀ ਚਾਹੀਦੀ ਹੈ, ਮੰਨਣ ਵੀ ਹੋਣਾ ਚਾਹੀਦਾ ਹੈ, ਸੰਗਤ ਵੀ ਹੋਣੀ ਚਾਹੀਦੀ ਹੈ, ਫਿਰ ਵਾਹਿਗੁਰੂ ਪਰਮੇਸ਼ੁਰ ਦਾ ਵੀ ਕਹਿੰਦੇ ਜੀ ਇੰਨੇ ਚਿਰ ਸਿਮਰਨ ਕਰਦੇ ਹਾਂ ਕੁਛ ਵੀ ਨਹੀਂ ਹੋਇਆ, ਵੀ ਕਹਿੰਦੇ ਸਾਨੂੰ ਤਾਂ ਹੋ ਗਿਆ। ਉਹਦੇ ਜਿਹੜੇ ਸਾਧਨ ਹੈ ਸ਼ਰਧਾ ਹੈ ਉਹਨਾਂ 'ਚ ਫਰਕ ਹੈ, ਅਤੇ ਨਾਲ ਪ੍ਰੇਮ ਚਾਹੀਦਾ ਹੈ, ਉਹਦੇ ਪ੍ਰੇਮ 'ਚ ਫਰਕ ਹੈ। ਇਸ ਤਰ੍ਹਾਂ ਹੀ ਸੇਵਾ ਕਰਦਿਆਂ ਨਹੀਂ ਹੋਇਆ, ਕਈਆਂ ਦਾ ਸੇਵਾ ਕਰਦਿਆਂ ਹੋਇਆ ਕਰੜਾਈ ਰਹਿੰਦਾ, ਸੁਭਾਅ ਛੁੱਟਦਾ ਨਹੀਂ ਹੈ, ਉਹ ਛੱਡਣਾ ਪਊਗਾ। ਫਿਰ ਸੇਵਾ ਕੀਤੀ ਹੋਈ ਥਾਂ ਪ੍ਰਵਾਨ ਹੁੰਦੀ ਹੈ। ਇਸ ਕਰਕੇ ਔਗੁਣ ਛੱਡਣੇ ਅਤੇ ਨਾਲ ਪ੍ਰੇਮ ਹੋਣਾ, ਫਿਰ ਜਿਹੜੀ ਹੈ ਉਹ ਬੜੀ ਛੇਤੀ ਦੇ ਨਾਲ। ਸੋ ਇਸ ਜਗ੍ਹਾ ਦੇ ਉੱਤੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਬਾਣੀ ਉਹ ਤਾਂ ਹੈ ਹੀ ਹੈ, ਸਿੱਖਿਆ ਉਪਦੇਸ਼ ਹੈ, ਵਿਚਾਰ ਹੈ, ਇਸ ਦੇ ਵਿੱਚ ਪ੍ਰੇਮ ਦੀ ਵਿਚਾਰ, ਪ੍ਰੇਮ ਲੱਗਦਾ ਕਿੱਥੋਂ ਹੈ, ਉਹ ਜਿਹੜੇ ਗੁਰਸਿੱਖ ਸਤਿਗੁਰੂ ਦੇ ਪ੍ਰੇਮੀ ਹਨ, ਵਾਹਿਗੁਰੂ ਪਰਮੇਸ਼ੁਰ ਦੇ ਪ੍ਰੇਮੀ ਹਨ, ਜਿਨ੍ਹਾਂ ਦੇ ਅੰਦਰ ਪ੍ਰੇਮ ਵੱਸ ਰਿਹਾ ਹੈ ਔਰ ਨਾਮ ਵੱਸ ਰਿਹਾ ਹੈ ਔਰ ਵਾਹਿਗੁਰੂ ਦਾ ਗਿਆਨ ਹੈ ਔਰ ਵਾਹਿਗੁਰੂ ਦਾ ਧਿਆਨ ਹੈ, ਫਿਰ ਇਹ ਉਪਦੇਸ਼ ਦਿੰਦੇ ਹੋਏ ਉਹ ਆਪ ਨਹੀਂ ਬਣਦੇ, ਆਪ ਤਿਆਗ ਬੇਨਤੀ ਕਰੇ, ਉਹ ਆਪਾ ਪਾਪ ਨਹੀਂ, ਉਹ ਸਾਰਿਆਂ ਦੇ ਚਰਨਾਂ ਦੀ ਧੂੜੀ ਬਣੇ ਰਹਿੰਦੇ। ਸੋ ਇਹ ਐਸੇ ਵਿਚਾਰ ਇਸ ਅਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਫਰਮਾਏ ਹਨ। ਅਸੁਨ ਪ੍ਰੇਮ ਮਾਹੜਾ, ਪ੍ਰੇਮ ਕਿਸੇ ਚੀਜ਼ ਦੇ ਨਾਲ ਉਹਨੂੰ ਜਿੱਥੋਂ ਲਾਭ ਹੁੰਦਾ ਜਾਂ ਚੰਗੀ ਸਮਝ ਕੇ, ਜਿਵੇਂ ਆਪਣੇ ਰਸਨਾਂ ਦਾ ਪ੍ਰੇਮ ਹੈ ਮਿੱਠੀਆਂ ਚੀਜ਼ਾਂ ਖਾਣ ਵਿੱਚ, ਮਦਰ ਤੈ ਪ੍ਰੇਮ, ਇਹ ਰਸਨਾ ਤੈਨੂੰ ਮਿੱਠੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਇਸ ਤਰ੍ਹਾਂ ਜਿਹਨੂੰ ਸਿਮਰਨ ਕਰਦੇ ਹਾਂ, ਪਹਿਲਾਂ ਵੀ ਸਾਧ ਸੰਗਤ ਦੇ ਵਿੱਚ ਬਈ ਪ੍ਰੇਮ ਲਗਨ ਲੱਗ ਜਾਏ ਉੱਧਰ, ਇਸ ਨੂੰ ਜਿਗਿਆਸਾ ਕਹਿੰਦੇ। ਜਿਗਿਆਸੂ ਦੇ ਨਾਲ ਕੀ ਨਹੀਂ ਹੈ, ਇੱਛਾ ਨਿਸ਼ਕਾਮਤਾ ਹੋਣੀ ਚਾਹੀਦੀ ਹੈ, ਵੈਰਾਗ ਹੋਣਾ ਚਾਹੀਦਾ, ਵਿਵੇਕ ਹੋਣਾ ਚਾਹੀਦਾ, ਖਟ ਸੰਮਤੀ ਹੋਣੀ ਚਾਹੀਦੀ ਹੈ। ਅਤੇ ਨਿਸ਼ਕਾਮਤਾ ਚਾਹੀਦੀ, ਮੁਕਤੀ ਦੀ ਇੱਛਾ ਚਾਹੀਦੀ, ਇਹ ਹੋਣੇ ਚਾਹੀਦੇ। ਬਹੁਤ ਵਾਰੀ ਇਹਨਾਂ ਦੀਆਂ ਵਿਚਾਰਾਂ ਹੋ ਚੁੱਕੀਆਂ ਨੇ। ਇੱਧਰ ਅਸੁਨ ਪ੍ਰੇਮ ਮਾਹੜਾ, ਜਿਨ੍ਹਾਂ ਦੇ ਅੰਦਰ ਉਤਸ਼ਾਹ ਹੋਇਆ ਵੀ ਆਪਣੇ ਸੁਣ ਕੇ ਚਾਓ ਪਿਆ, ਮਨਚਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਵੀ ਸੁਣਿਆ ਇਹ ਸਤ ਸ਼ਾਸਤਰਾਂ ਤੋਂ, ਸੰਗਤ ਤੋਂ, ਗੁਰਬਾਣੀ ਤੋਂ ਸੁਣਿਆ ਹੈ ਵੀ ਮਨੁੱਖਾਰੇ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਆਪ ਪ੍ਰਾਪਤ ਹੁੰਦਾ ਹੈ, ਹੋਰ ਦੇਹਾਂ ਦੇ ਵਿੱਚ ਨਹੀਂ ਇਸ ਚੀਜ਼ ਦਾ ਅਧਿਕਾਰ। ਹਰ ਮੰਗਲ ਗਾਓ ਸਖੀ, ਪਤੀ ਸਤੀ ਦੇ ਰੂਪ ਦੁਆਰਾ, ਅਲੰਕਾਰ ਦੁਆਰਾ ਗੁਰਬਾਣੀ ਸੰਬੋਧਨ ਕਰਦੀ ਹੈ ਵੀ ਹੇ ਸਖੀ ਹੋਏ, ਸ਼ਰਧਾ ਵਾਲੇ, ਨਿਮਰਤਾ ਵਾਲੇ, ਪ੍ਰੇਮ ਵਾਲੇ ਗੁਰਮੁਖੋ, ਉਸ ਵਾਹਿਗੁਰੂ ਪਰਮੇਸ਼ੁਰ ਦਾ ਮੰਗਲ ਗਾਓ, ਉਸਦੇ ਗੁਣਾਂ ਦਾ ਗਾਇਨ ਕਰੋ, ਉਸਦੇ ਨਾਮਾਂ ਦਾ ਵਿਚਾਰ ਕਰੋ। ਜੇ ਨਿਰਭਉ ਹੈ ਉਸਦੇ ਵਿੱਚ ਇਹ ਗੁਣ ਹੈ ਨਾ, ਭੈ ਇੱਕ ਔਗੁਣ ਹੈ, ਇਸ ਨੇ ਜੇ ਵੈਰ ਹੈ ਤਾਂ ਉਹ ਮਾੜਾ ਔਗੁਣ ਹੈ, ਉਹ ਨਿਰਵੈਰ ਹੈ। ਹਰ ਮੰਗਲ ਗਾਓ ਸਖੀ, ਮੰਗਲ ਉਹ ਹੁੰਦਾ ਹੈ ਉਹ ਦੋਸ਼ ਪ੍ਰਦੰਸਕਤਵ ਮੰਗਲਤਵ, ਜਿਹੜਾ ਦੋਸ਼ਾਂ ਦਾ ਨਾਸ਼ ਕਰੇ, ਔਗੁਣਾਂ ਦਾ ਨਾਸ਼ ਕਰੇ, ਉਹਨੂੰ ਮੰਗਲ ਕਿਹਾ ਜਾਂਦਾ ਹੈ। ਹਰ ਮੰਗਲ ਗਾਓ ਸਖੀ, ਉਸ ਵਾਹਿਗੁਰੂ ਪਰਮੇਸ਼ੁਰ ਦੇ ਗੁਣਾਂ ਦਾ ਗਾਇਨ ਕਰੋ। ਇਹ ਗੁਰਮੁਖੋ, ਸ਼ਰਧਾ ਵਾਲੇ ਪ੍ਰੇਮੀਓ, ਮਾਈ ਪਾਈ, ਕਿਉਂਕਿ ਸੰਸਾਰ ਦੇ ਵਿੱਚ ਐਸੇ ਪੁਰਖ ਆਪੇ ਨਰ ਆਪੇ ਫੁੰਨਾਰੀ, ਵਾਹਿਗੁਰੂ ਪਰਮੇਸ਼ੁਰ ਜੋਰਾ ਪੁਰਖ ਹਰ ਆਪ ਉਪਾਇਨ, ਹਰ ਆਪ ਹਰ ਖੇਲ ਸਭ ਖਿਲਾ, ਵੀ ਇਸਤਰੀਆਂ ਦੇ ਪੁਰਖ ਉਹਨਾਂ ਦੇ ਸਰੀਰਾਂ ਦੇ ਵੱਖੋ ਵੱਖਰੇ ਚਿੰਨ੍ਹ ਬਣਾ ਕੇ ਵੀ ਪਰਮੇਸ਼ੁਰ ਨੇ ਪੈਦਾ ਕਰ ਦਿੱਤੇ, ਉਹਨਾਂ ਦਾ ਸੰਬੰਧ ਵੀ ਕਰ ਦਿੱਤਾ। ਮਨੁੱਖਾਂ ਦੇ ਜਿਹੜੀ ਸਾਰੀਆਂ ਜੂਨਾਂ 'ਚ ਲਗਭਗ ਐਸਾ ਵਿਚਾਰ ਹੈ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਪਹਿਲਾਂ ਇਹ ਚਾਅ ਹੋਇਆ, ਫਿਰ ਉਹਦਾ ਪ੍ਰੇਮ ਹੋ ਗਿਆ, ਉੱਧਰ ਲਗਨ ਲੱਗ ਜਾਣੀ, ਖਿੱਚ ਪੈਣੀ, ਖਿੱਚ ਪੈਣ ਤੋਂ ਵੀ ਫਿਰ ਪਰਸਪਰ ਉਤਸ਼ਾਹ ਅਤੇ ਪ੍ਰੇਮ ਚਾਓ। ਉੱਧਰ ਉਹ ਜਿਹੜੇ ਨਾਮ ਨੇ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਨਾਮ ਦੇ ਨਾਮ ਨੇ ਇਸ ਸੁਰਤ ਨੂੰ, ਜਾਂ ਕਹਿ ਦਿਓ ਜੇ ਸੁਰਤ ਵੀ ਹਾਲੇ ਔਖੀ ਹੈ ਤਾਂ ਮਨ ਕਹਿ ਦਿਓ, ਬੁੱਧੀ ਨੂੰ ਕਹਿ ਦਿਓ, ਉਹਦੇ ਨਾਲ ਜਦੋਂ ਉਹਦੀ ਸਮਝ ਆਊਗੀ, ਇਹ ਇੱਕ ਜੁੜਨ ਦਾ ਢੰਗ ਹੈ। ਉੱਥੇ ਉਹਦੇ ਨਾਲ ਹੋਊਗਾ ਪ੍ਰੇਮ, ਪ੍ਰੇਮ ਦੇ ਨਾਲ ਹੋਊਗਾ ਉਤਸ਼ਾਹ, ਉਤਸ਼ਾਹ ਦੇ ਨਾਲ ਹੋਊਗਾ ਚਿੰਤਨ, ਫਿਰ ਸਿਮਰੋ, ਸਿਮਰ ਸਿਮਰ ਸੁਖ ਪਾਓ। ਪੜ੍ਹਦਾ ਜਾਂਦੇ ਪੰਕਤੀ, ਪਰ ਜਿਹੜੇ ਗੁਰਮੁਖ ਮਾਈ ਪਾਈ, ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਪਲਕੀ ਉੱਠਵਰ ਨਾਮ 'ਤੇ ਆਵੇ, ਕਹਿੰਦੇ ਜੀ ਗੁਰ ਸਤਿਗੁਰੂ ਕਾ ਜਿਹੜਾ ਸਿੱਖ ਪਾਉਂਦਾ ਹੈ, ਇਹ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ 'ਚੋਂ ਉਪਦੇਸ਼ ਪ੍ਰਾਪਤ ਕੀਤਾ ਸਿੱਖੀ, ਇਹ ਬਹੁਤ ਸਿੱਖੀ ਦਾ ਰੂਪ ਬਾਰਾਂ ਦੇ ਵਿੱਚ ਖੋਲ੍ਹ ਕੇ ਬੜੇ ਸਧਾਰਨ ਰੂਪ ਦੇ ਵਿੱਚ ਦੱਸਿਆ। ਉਹ ਭਲਕੇ ਉੱਠੇ, ਪਹਿਲਾਂ ਉਦਮ ਕਰੇ, ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਉਹ ਨਾ ਬੈਠਾ ਰਹੇ ਜਾਂ ਪਾਲਾ ਲੱਗਦਾ ਜਾਂ ਨਾ ਨਾਵਾਂ, ਉੱਥੇ ਉਹ ਪਲਕੇ ਉੱਠਣ ਵੇਲੇ ਵੀ ਉੱਠਣ ਸਾਰੀ ਨਾਮ ਨੂੰ ਛੱਡੇ ਨਾ, ਜਿਹਨਾਂ ਨੇ ਤੋਂ ਪਹਿਲਾਂ ਹੀ ਭਾਈ ਸਿਮਰਨ ਕੋਈ ਹੁੰਦਾ ਉਸੇ ਵੇਲੇ ਹੀ ਸ਼ੁਰੂ ਕਰਦੇ, ਅਤੇ ਫਿਰ ਉੱਥੇ ਬੈਠਾ ਨਾ ਰਹੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਫਿਰ ਇਸ਼ਨਾਨ ਕਰੇ ਉੱਠ ਕੇ, ਜੈਸੇ ਵੀ ਜਲ ਦਾ ਪ੍ਰਬੰਧ ਹੈ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਫਿਰ ਅੰਮ੍ਰਿਤ ਅੰਮ੍ਰਿਤ ਕੀ ਹੈ, ਮ੍ਰਿਤੂ ਤੋਂ ਰਹਿਤ, ਕਬੀਰ ਪਾਲ ਸਮੂਹ ਸਰਵਰ ਭਰਾ, ਹੁਣ ਉਹ ਬਾਹਰਲੇ ਸਰੋਵਰ ਠੀਕ ਹੈ, ਇਸ਼ਨਾਨ ਹੁੰਦਾ, ਹੁਣ ਜ਼ਰਾ ਅੰਤਰਮੁਖ ਬਿਰਤੀ ਕਰੀਏ, ਪੀ ਕਬੀਰ ਪਾਲ ਸਮੂਹ ਸਰੋਵਰ ਭਰਾ, ਪੀ ਨਾ ਸਕੈ ਕੋ ਨੀਰ, ਕਹਿੰਦੇ ਸਰੋਵਰ ਐਨ ਕੰਢਿਆਂ ਤੱਕ ਭਰਿਆ ਪਿਆ ਹੈ। ਇਸ ਤਰ੍ਹਾਂ ਹੀ ਰਿਦਾ ਜਿਹੜਾ ਹੈ ਸਾਡਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਰ ਬਾਹਰ ਵੀ ਅੰਦਰ ਵੀ ਗਿਆਨ ਸਰੂਪ ਦੇ ਨਾਲ ਭਰਿਆ ਹੋਇਆ। ਇਸ ਦੇ ਅੰਦਰ ਗਿਆਨ ਹੈ ਨਾ, ਮਨ ਦੇ ਅੰਦਰ, ਬੁੱਧੀ ਦੇ ਅੰਦਰ, ਪਰ ਜਿਹੜੇ ਗੁਰੂ ਦੀ ਸ਼ਰਨ ਲੈਂਦੇ ਹੈ ਅਤੇ ਚੰਗੇ ਕੰਮ ਕਰਦੇ ਹੈ, ਔਗਣ ਛੱਡਦੇ ਹੈ, ਭਾਗ ਵੱਡੇ, ਉਹਨਾਂ ਨੂੰ ਭਾਗ ਕਹਿ ਦਿੰਦੇ ਆ ਚੰਗੇ, ਜਿਹੜਾ ਮਾੜੇ ਕੰਮ ਕਰੇ ਤੇ ਮਾੜੇ ਭਾਗ ਹੈ, ਉਹਨਾਂ ਨੂੰ ਅਦ੍ਰਿਸ਼ ਵੀ ਕਿਹਾ, ਧਰਮਾ ਧਰਮ ਵੀ ਕਿਹਾ, ਪਾਪ ਪੁੰਨ ਵੀ ਕਿਹਾ। ਇਹ ਫਿਰ ਸ਼ਾਸਤਰਾਂ ਦੀ ਅੱਗੇ ਜੈਸੀ ਕਿਸੇ ਦੀ ਬੁੱਧੀ ਲੋੜ ਹੋਵੇ ਵੈਸੀ ਵਿਚਾਰ ਡੂੰਘੀ ਤੇ ਡੂੰਘੀ ਹੈ, ਜਿਹਦਾ ਛੇਤੀ ਕੰਮ ਸਰ ਜਾਵੇ ਉਹ ਛੇਤੀ ਸਾਰ ਲਵੇ। ਸੋ ਇਹ ਕਿਉਂ ਮਿਲੀਏ ਹਰ ਜਾਏ, ਫਿਰ ਉਹ ਸੁੱਖ ਹੈ ਕਿ ਸਾਨੂੰ ਸੁੱਖ ਤਾਂ ਹੁੰਦਾ ਨਹੀਂ, ਬਾਣੀ ਪੜ੍ਹਦੇ ਰਹੇ, ਕਹਿੰਦੇ ਸਿਮਰ ਸਿਮਰ ਸੁੱਖ ਫਿਰ ਹੋਣ ਲੱਗ ਪਊਗਾ। ਜੇ ਉਹੀ ਪੜ੍ਹੀ ਜਾਓਗੇ, ਪ੍ਰੇਮ ਨਾ ਹੋਇਆ, ਉਤਸ਼ਾਹ ਨਾ ਹੋਇਆ, ਉਸਦੀ ਕਮਾਈ ਨਾ ਕੀਤੀ ਹੈ, ਫਿਰ ਕਹਿੰਦੇ ਬਾਣੀ ਪੜ੍ਹਨੀ ਮਾੜੀ ਤਾਂ ਨਹੀਂ, ਪਰ ਉਸਦਾ ਉਨਾ ਲਾਭ ਨਹੀਂ ਹੋਊਗਾ। ਇਸੇ ਤਰ੍ਹਾਂ ਹੀ ਸੇਵਾ, ਸਰੀਰ ਸਫਲ ਹੁੰਦਾ ਸੇਵਾ ਦੇ ਨਾਲ, ਤੰਦਰੁਸਤ ਰਹਿੰਦਾ ਹੈ, ਘਰ ਦੀ ਕਿਰਤ ਕਰੀਏ, ਕੰਮ ਕਰੀਏ, ਸਰੀਰ ਤੰਦਰੁਸਤ ਰਹਿੰਦਾ ਹੈ, ਉਹਦੇ ਆਪਣੇ ਜਿਹੜਾ ਜਪ ਤਪ ਕੀਤਾ ਆਪਣੇ ਕੋਲ ਹੀ ਰਹਿੰਦਾ ਹੈ, ਜਿਹੜਾ ਹੋਰ ਕੋਈ ਉਹ ਮਾਤੜ ਵਿਹਲੇ ਬੈਠੇ ਸੇਵਾ ਕਰਾਉਂਦੇ ਉਹ ਸਭ ਕੁਛ ਲੈ ਜਾਂਦੇ ਦੂਜੇ, ਉਹ ਖਾਲੀ ਦਿਖਾਏ। ਹਾਂ, ਵਡਿਆਈ ਜ਼ਰੂਰ ਹੁੰਦੀ ਵੀ ਇਹ ਬੜਾ ਸੰਤ ਹੈ, ਬੜਾ ਮਹਾਂਪੁਰਸ਼ ਵੀ ਕਹੀ ਜਾਣਗੇ, ਕਿ ਨਾ ਉਹਨਾਂ ਨੂੰ ਉਹ ਆਨੰਦ ਹੋਊਗਾ, ਉੱਥੋਂ ਪਤਾ ਲੱਗਦਾ ਹੈ, ਲੋਕਾਂ ਨੂੰ ਉਪਦੇਸ਼ ਦੇਈ ਜਾਣਗੇ, ਇਹ ਕਰੋ। ਅਸੁਨ ਪ੍ਰੇਮ ਵਾਹੜਾ, ਕਿਉਂ ਮਿਲੀਏ ਹਰ ਜਾਏ, ਪ੍ਰੇਮ ਵੀ ਸੰਸਾਰ ਵਿੱਚ ਕਿਸੇ ਚੀਜ਼ ਦੇ ਨਾਲ ਪਿਆਰੀ ਮੰਨਣਾ, ਪਿਆਰ ਕਰਨਾ, ਉਹਦਾ ਉਹਨੂੰ ਲਿਆਉਣਾ, ਉਹਨੂੰ ਪ੍ਰੇਮ ਕਹਿ ਦਿੰਦੇ। ਚੰਗੀ ਚੀਜ਼ ਲੱਗੇ ਤਾਂ ਉਸਦੇ ਨੇੜੇ ਜਾਣਾ, ਜਿਹੜੀ ਅਤੇ ਦੂਰ ਹੋਵੇ ਦੂਰੋਂ ਵੀ ਉਹਦਾ ਚਿੰਤਨ ਕਰਨਾ, ਐਸਾ ਇਹ ਸਭ ਆਪਣੇ ਸਾਧਨ ਹਨ ਉਸ ਵਾਹਿਗੁਰੂ ਪਰਮੇਸ਼ੁਰ ਦੇ ਮੇਲ ਦੇ ਔਰ ਭਗਤੀ ਦੇ। ਸਰਵਣ ਸਿਮਰਨ ਕੀਰਤਨ, ਸਰਵਣ ਸੁਣਨਾ, ਸਿਮਰਨ ਕਰਨਾ, ਜਸ ਕਰਨਾ, ਇਹ ਸਭ ਸਾਧਨ। ਅਸਲ ਪ੍ਰੇਮ ਮਾਹੜਾ, ਦੂਜਾ ਐਸੇ ਇੱਕ ਅੱਖਰੀ ਕੋਸ਼ ਦੇ ਅਨੁਸਾਰ ਉਸਨੂੰ ਹੋਰ ਸਾਰਥਕ ਕਰਨ ਵਾਸਤੇ ਔਰ ਵਿਚਾਰਵਾਨਾਂ ਦੇ ਡੂੰਘੀ ਵਿਚਾਰ ਵਿਦਵਾਨਾਂ ਦੀ ਵਾਸਤੇ, ਅਸੁਨ ਆ ਸਰਵ ਰੋਗ ਸੇ, ਜੋ ਵਾਹਿਗੁਰੂ ਪਰਮੇਸ਼ੁਰ ਦਾ ਜਸ ਖੱਟ ਚਿੰਨ੍ਹਾਂ ਦੁਆਰਾ ਸਰਵਣ ਕਰਨਾ ਹੈ, ਉਪਕਰਮ ਉਪਸਾਰ ਉਪਪਤੀ ਅਰਥਵਾਦ ਉਪਕਰਮ ਅਭਿਆਸ ਔਰ ਫਲ, ਇਹ ਹੈ ਸੁਣਿਆ ਇਹਦੇ ਛੇ, ਜਿਹਨੂੰ ਇੰਨਾ ਸੁਣਨ ਦੇ ਨਾਲ ਨਾ ਪਤਾ ਲੱਗੇ ਫਿਰ ਉਹ ਹੁੰਦਾ, ਕਿਉਂਕਿ ਇੱਕ ਤਾਂ ਉੱਤੇ ਇਲਾਜ ਹੋ ਗਿਆ, ਇੱਕ ਫਿਰ ਡਾਕਟਰ ਜਿਹੜਾ ਡੂੰਘਾ ਇਲਾਜ ਕਰਨ ਵਾਸਤੇ ਕਹਿੰਦੇ ਐਕਸਰੇ ਕਰਾਵੇ, ਇਹਦਾ ਖੂਨ ਟੈਸਟ ਕਰਾਵੇ, ਹੋਰ ਚੀਜ਼ਾਂ ਕਰਾਵੇ, ਉਹ ਸਾਰੀਆਂ ਫਿਰ ਸਮਝ ਕੇ ਫਿਰ ਉਹਦੇ ਵਿੱਚ ਦਵਾਈ ਦਿੰਦੇ ਨੇ। ਇਸ ਤਰ੍ਹਾਂ ਜਿਹੜਾ ਮਨ ਨਾ ਨਾ ਉਹ ਛੇਤੀ ਆਪਣੇ ਇਸ ਚੀਜ਼ ਨੂੰ ਸਮਝ ਸਕੇ ਅਤੇ ਹੋਰ ਫੁਰਨੇ ਉਠਾਵੇ ਆਹ ਕਿਉਂ ਆਹ ਕਿਉਂ, ਉਹਨਾਂ ਵਾਸਤੇ ਫਿਰ ਉਹ ਕੱਟ ਚਿੰਨ੍ਹ ਹੈ। ਅਤੇ ਉਹ ਬਾਣੀ ਦੇ ਅੰਦਰ ਸਾਰੇ ਪੂਰਿਤ ਹੁੰਦੇ ਨੇ, ਕੋਈ ਵਿਸ਼ੇਸ਼ ਭਾਵ ਦੇ ਨਾਲ, ਕੋਈ ਸਮਾਨ ਰੂਪ ਦੇ ਨਾਲ। ਰਹੋ ਵਿਚਾਰ ਅਸੁਨ ਪ੍ਰੇਮ ਮਹਾਰਾ ਸਰਬੋਰ ਸੇ, ਜੋ ਵਾਹਿਗੁਰੂ ਪਰਮੇਸ਼ੁਰ ਦਾ ਜਸ ਸੁਣਨਾ ਹੈ ਸਭ ਪ੍ਰਕਾਰ ਤੇ, ਵੀ ਵਾਹਿਗੁਰੂ ਪਰਮੇਸ਼ੁਰ ਬਾਹਰ ਵੀ ਹੈ ਅਤੇ ਅੰਤਰ ਵੀ ਹੈ। ਪਹਿਲਾਂ ਤਾਂ ਰਸਨਾ ਦੁਆਰਾ, ਕੰਨਾਂ ਦੁਆਰਾ ਸੁਣਨਾ, ਫਿਰ ਅੰਤਰ ਵਸ ਗਿਆ ਵੀ ਆ ਬਾਹਰਲੇ ਕੰਨ ਨਹੀਂ, ਫਿਰ ਅੰਦਰ ਜਿੱਥੇ ਬੋਲਦਾ ਉੱਥੇ ਵੀ ਕੰਨਾਂ ਦੀ ਸ਼ਕਤੀ ਹੈ ਨਾ ਜਿੱਥੋਂ ਆਉਂਦੀ ਹੈ। ਅੱਖੀਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਵੀ ਬੋਲਦੇ ਨਹੀਂ ਮਹਾਤਮਾ ਇਸ ਤਰ੍ਹਾਂ ਅੰਦਰ ਬੈਠੇ ਨੇ, ਜਾਂ ਸਾਹਿਬ ਕਲੂ ਸਮਾਧੀ ਦੇ ਵਿੱਚ ਉੱਥੇ ਨਾਮ ਵੀ ਹੈ ਅਤੇ ਜੇ ਸਰਗੁਣ ਸਰੂਪ ਹੈ ਉਹ ਵੀ ਹੈ, ਜਾਂ ਵਾਹਿਗੁਰੂ ਦੇ ਚਰਨ ਵੀ ਹਨ, ਉਹ ਕਿਹੜਾ ਉਹ ਬੋਲਦੇ ਜਾਂ ਸੁਣਦੇ ਬਾਹਰੋਂ। ਅਸਨ ਪ੍ਰੇਮ ਮਾਹੜਾ, ਉਸਦੇ ਵਿੱਚ ਫਿਰ ਪ੍ਰੇਮ ਅਤੇ ਉਤਸ਼ਾਹ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਣੀ, ਵੀ ਸਾਡੇ ਮਨ ਦੇ ਵਿੱਚ ਵੀ ਹੈ ਅਤੇ ਪਿਆਸ ਆਪਣੇ ਸਰੀਰ ਦੇ ਵਿੱਚ ਵੀ ਹੈ। ਕਹਿੰਦੇ ਸਰੀਰ ਦੇ ਵਿੱਚ ਕਿਵੇਂ ਨਾਮ ਦੀ ਪਿਆਸ ਹੋਊਗੀ, ਇਹ ਤਾਂ ਬੜਾ ਸੁਖਾਲਾ ਹੀ ਸਮਝਣਾ ਹੈ। ਜੇ ਤੇਹ ਲੱਗੀ ਹੋਵੇ ਤਾਂ ਮਨ ਕਹਿੰਦਾ ਮੈਨੂੰ ਬੜੀ ਤੇਹ ਲੱਗੀ ਹੈ, ਜੀਵ ਆਤਮਾ ਕਹਿੰਦਾ ਮੈਨੂੰ ਬੜੀ ਛੇਤੀ ਪਾਣੀ ਦਿਓ, ਗਰਮੀ ਲੱਗਦੀ ਹੈ। ਅਤੇ ਸਰੀਰ ਦੇ ਵਿੱਚ ਵੀ ਤਾਂ ਉਹ ਕਹਿੰਦਾ ਮੇਰਾ ਸਰੀਰ ਵੀ ਪਾਣੀ ਤੋਂ ਬਿਨਾਂ ਨਹੀਂ ਬਚਦਾ, ਸਰੀਰ ਦੇ ਵਿੱਚ ਵੀ ਲੱਗੀ ਹੈ, ਮਨ ਦੇ ਵਿੱਚ ਵੀ ਲੱਗੀ। ਇਸ ਕਰਕੇ ਮਨ ਤਨ ਨਾਮ ਜਪੋ ਲਿਵ ਲਾਏ, ਸਾਡੇ ਦੁੱਖ ਦੂਰ ਕਿਉਂ ਨਹੀਂ ਹੁੰਦੇ, ਮਨ ਤਨ ਦੁੱਖ ਦਰਦ ਮਨ 'ਤੇ ਪਹੁੰਚ ਜਾਏ। ਇੱਕ ਇੱਕ ਪੰਕਤੀ ਪੂਰਤ ਹੈ ਅੰਮ੍ਰਿਤ ਰੂਪ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਔਰ ਸਿੱਖਿਆ ਨਾਲ। ਸਿਰਫ ਇੱਕ ਸਰਵਣ ਦਾ ਜਿਹੜਾ ਚਿੰਨ੍ਹ, ਉਸਦੇ ਅਭਿਆਸ ਦੀ ਲੋੜ ਹੈ, ਪੁਨਾ ਪੁਨਾ ਚਿੰਤਨ ਕਰਨਾ, ਔਰ ਨਾਲ ਗੁਣਾਂ ਦੀ ਲੋੜ ਹੈ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ, ਕੋਈ ਆ ਕੇ ਸਾਨੂੰ ਕੀ ਪਤਾ ਕੌਣ ਹੈ, ਵਾਹਿਗੁਰੂ ਦੀ ਕਿਰਪਾ ਹੋਵੇ ਜਾਂ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਲਿਆ ਕੇ ਮਿਲਾ ਦੇਵੇ। ਆਉਣ ਸ਼ਰਨ ਦਾ ਵੀ ਹੁੰਦਾ, ਲਿਆਉਣ ਦਾ ਵੀ ਹੁੰਦਾ, ਆਉਣ ਦਾ ਵੀ ਹੁੰਦਾ। ਕੋਈ ਆਣ ਮਿਲਾਵੇ ਮਾਏ, ਅੱਗੇ ਫਿਰ ਜੀ ਵੀ ਠੀਕ ਹੈ, ਪ੍ਰੇਮ ਤੋਂ ਬਿਨਾਂ ਨਾਮ ਜਪਿਆ ਹੋਇਆ ਜਾਂ ਸ਼ਰਧਾ ਤੋਂ ਬਿਨਾਂ ਨਾਮ ਜਪਿਆ ਹੋਇਆ, ਹੋਰ ਔਗੁਣਾਂ ਤੋਂ ਬਚ ਕੇ ਨਾਮ ਜਪਿਆ, ਫਿਰ ਸਫਲ ਹੁੰਦਾ, ਵਾਹਿਗੁਰੂ ਨੂੰ ਮਿਲਾ ਦਿੰਦਾ ਹੈ। ਅਤੇ ਇਹ ਪ੍ਰੇਮ ਜਿਹੜਾ ਹੈ ਨਾਮ ਦਾ ਅਤੇ ਜਾਂ ਵਾਹਿਗੁਰੂ ਪਰਮੇਸ਼ੁਰ ਦੇ ਸਰੂਪ ਦਾ, ਇਹ ਲੱਗਦਾ ਕਿੱਥੋਂ ਆ? ਜਿਸ ਤਰ੍ਹਾਂ ਹਰੇਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀਆਂ ਦੁਕਾਨਾਂ ਉੱਥੋਂ ਮਿਲ ਜਾਂਦੀਆਂ, ਅਤੇ ਪ੍ਰੇਮ ਜਿਹੜਾ ਹੈ ਇਹ ਕਿੱਥੋਂ ਮਿਲਦਾ? ਪੜ੍ਹਦੇ ਸੰਤ ਸਹਾਈ।
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਹਿ ਲਾਗਾ ਪਾਏ,
ਵੀ ਸੰਤ ਨੇ ਇਹ ਪ੍ਰਮ ਪਿਆਲਾ ਖਸਮ ਕਾ ਜੈ ਭਾਵੈ ਤਾਂ ਦੇ ਆਪਣਾ ਲਾਇਆ, ਪ੍ਰਮ ਨਾ ਲੱਗੀ। ਪ੍ਰਮ ਪਿਆਰੇ ਵਾਹਿਗੁਰੂ ਦਾ ਵੀ ਨਾਮ ਹੈ, ਪ੍ਰਮ ਇੱਥੇ ਪ੍ਰੇਮ ਦਾ ਨਾਮ ਹੈ, ਪਿਆਰ ਦਾ ਨਾਮ। ਇਹ ਵਾਹਿਗੁਰੂ ਪਰਮੇਸ਼ੁਰ ਜੀ ਨੂੰ ਦੇ ਦੇਵੇ, ਉਹ ਹੈ ਸਾਰੇ ਗੁਣਾਂ ਨੂੰ ਬਖਸ਼ਿਸ਼ ਕਰਦਾ ਹੈ। ਇਹ ਸੰਗਤ ਗੁਣ ਆਏ ਨੇ ਜਾਂ ਗੁਰੂ ਸਰੂਪ ਦੇ ਵਿੱਚ ਉਹ ਜੋਤ ਆਏ ਤਾਂ ਵਾਹਿਗੁਰੂ ਹੀ ਹੈ। ਇਸ ਕਰਕੇ ਵਾਹਿਗੁਰੂ ਦੀ ਸ਼ਰਨ। ਸੰਤ ਸਹਾਈ ਪ੍ਰੇਮ ਕੇ, ਜਿਹੜੇ ਕੋਈ ਪਹਿਲਾਂ ਤਾਂ ਸੰਤ ਥੋੜ੍ਹਾ ਕਹਿੰਦੇ ਹੈ, ਨਾਮ ਜਪਣ ਵਾਲਿਆਂ ਨੂੰ ਵੀ ਕਹਿੰਦੇ ਹੈ, ਫਿਰ ਉਹਨਾਂ ਨੂੰ ਵੀ ਚੰਗੇ ਗੁਣ ਤਾਰੇ, ਕੋਈ ਸੰਤ ਕਹਿ ਦਿੰਦਾ ਹੈ, ਕੋਈ ਗੁਰਸਿੱਖ ਕਹਿੰਦਾ, ਕੋਈ ਗੁਰਮੁਖ ਕਹਿ ਦਿੰਦਾ ਹੈ, ਵੀ ਉਹ ਇਹ ਗੱਲ ਦੱਸਣਗੇ। ਉਹ ਇਸ ਦੇ ਵਿੱਚ ਪ੍ਰੇਮ ਲਾਉਣ ਦੇ ਵਿੱਚ ਸਹਾਇਤਾ ਕਰਨਗੇ। ਉਹ ਪ੍ਰੇਮ ਨੂੰ ਬਖਸ਼ ਨਹੀਂ ਸਕਦੇ, ਮੇਰਾ ਖਿਆਲ ਲਿਓ, ਇਹ ਪ੍ਰੇਮ ਨੂੰ ਦੇ ਨਹੀਂ ਸਕਦੇ, ਸਹਾਇਤਾ ਕਰਦੇ ਹੈ। ਨੌਨ ਵਿੱਚ ਪ੍ਰੇਮ ਤਾਂ ਵਾਹਿਗੁਰੂ ਦਾ, ਵਾਹਿਗੁਰੂ ਕੋਲ ਹੀ ਹੈ ਸਭ ਕੁਝ, ਜਾਂ ਗੁਰੂ ਸਾਹਿਬ ਨੇ, ਗੁਰੂ ਵੀ ਕਿਰਪਾ ਕਰਦੇ ਨੇ। ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ, ਜਿਨ ਵਾਹਿਗੁਰੂ ਦੇ ਨਾਲ ਪ੍ਰੇਮ ਕੀਤਾ ਤਿਨ ਹੀ ਪ੍ਰਭ ਪਾਇਓ, ਉਸੇ ਨੇ ਹੀ ਵਾਹਿਗੁਰੂ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ ਹੈ। ਇਸ ਕਰਕੇ ਨਾਮ ਦੇ ਨਾਲ ਪ੍ਰੇਮ ਹੈ, ਉੱਥੇ ਜੋੜਨ ਵਾਲਾ, ਉਹਦੇ ਚਿੰਤਨ ਵਾਲਾ ਸਹਾਇਕ ਹੈ। ਸੰਤ ਸਹਾਈ ਪ੍ਰੇਮ ਕੇ, ਉਹਨਾਂ ਦੇ ਵਿੱਚ ਸਾਡਾ ਵੀ ਭਾਈ, ਇਉਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੋਈ, ਕਿ ਲੱਗਦਾ ਕਿ ਐਵੇਂ ਵੀ ਉਹਦੇ ਅਨੁਸਾਰ ਹੋ ਕੇ ਗੁਰੂ ਸਾਹਿਬ ਦੇ ਚੱਲ ਰਹੇ, ਸੇਵਾ ਕਰਦੇ ਰਹੇ, ਉਹਦੇ ਮਨ ਉਜਲ ਹੁੰਦਾ ਗਿਆ, ਫਿਰ ਨਾਮ ਜਪਦੇ ਰਹੇ। ਜਿਵੇਂ ਆ ਸੇਵਾ ਵਾਲੇ ਸੇਵਾ ਕਹਿੰਦੇ, ਨਾਮ ਵੀ ਜਪੋ ਅਤੇ ਹੱਥੀਂ ਵੀ ਕਾਰ ਕਰੋ। ਇਹ ਇੱਕ ਗੁਰੂ ਨਾਨਕ ਸਾਹਿਬ ਜੀ ਨੇ ਦਸੋ ਸਰੂਪਾਂ ਨੇ, ਸੇਵਾ ਅਤੇ ਸਿਮਰਨ, ਇਹ ਕਰੋ। ਅਤੇ ਇਸੇ ਤਰ੍ਹਾਂ ਕਹਿੰਦੇ ਜੀ, ਦੂਰ ਕਿੱਥੇ ਜਾਈਏ, ਵੀ ਹਰ ਵੇਲੇ ਆਪਣੇ ਘਰ 'ਚ ਕਰੋ, ਜੇ ਸਾਧ ਸੰਗਤ ਹੈ ਇਸੇ ਵੀ ਸੇਵਾ ਸਿਮਰਨ ਕਰੋ। ਸੰਤ ਸਹਾਈ ਪ੍ਰੇਮ ਕੇ, ਉਹ ਫਿਰ ਇਸ ਤਰ੍ਹਾਂ ਜਦੋਂ ਮਨ ਉਜਲ, ਉਨਾ ਹੀ ਪ੍ਰੇਮ ਵੱਧਦਾ ਹੀ ਜਾਊਗਾ। ਕੋਈ ਹੋਰ ਇਹ ਕਿਸੇ ਚੀਜ਼ ਦੇ ਵੱਟੇ ਨਹੀਂ ਪ੍ਰੇਮ ਮਿਲਦਾ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਕਤ ਹੀ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਪਹਿਲਾਂ ਹੀ ਆਪਣੇ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ, ਜੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਵੱਡੇ ਭਾਈ ਸਨ, ਉਹਨਾਂ ਨੇ ਕਿਹਾ ਜੀ, ਮੇਰੇ ਵੱਡੇ ਸਪੁੱਤਰ ਦੀ ਸ਼ਾਦੀ ਹੈ, ਆਪ ਇੱਥੇ ਅੰਮ੍ਰਿਤਸਰ ਸਾਹਿਬ ਸੇਵਾ ਕਰਵਾ ਰਹੇ ਸਨ ਉਦੋਂ, ਅਤੇ ਥੋੜ੍ਹਾ ਹੀ ਸਮਾਂ ਸੀ ਗੁਰੂ ਮਹਾਰਾਜ ਦਾ, ਕਿਉਂਕਿ ਬੀਬੀ ਜੀ ਨੇ, ਇਹਨਾਂ ਦੀ ਉਮਰ ਸਮਾਪਤ ਹੋਈ, ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਨਾਲ ਇਹਨਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਸੀ। ਅਤੇ ਗੁਰੂ ਅਮਰਦਾਸ ਸਾਹਿਬ ਦਾ ਵੀ ਇਹ ਸੇਵਾ ਆਰੰਭ ਕਰਨੀ ਕਰੀ ਜਾਣੀ ਹੈ, ਜਾਣਾ ਨਹੀਂ ਕਿਤੇ। ਅਤੇ ਉਹਨਾਂ ਨੇ ਕਿਹਾ ਵੀ ਭਾਈ ਸਾਹਿਬ ਜੀ, ਠੀਕ ਹੈ, ਸੰਸਾਰ ਦੀ ਰੀਤੀ ਹੈ ਕਿ ਸਾਨੂੰ ਤਾਂ ਇੱਥੇ ਗੁਰੂ ਮਹਾਰਾਜ ਨੇ ਸੇਵਾ ਛੱਡ ਕੇ ਕਿਤੇ ਜਾਣ ਵਾਸਤੇ ਨਹੀਂ ਕਿਹਾ, ਤੁਸੀਂ ਜਾਓ, ਕਿ ਗੁਰੂ ਨਾਨਕ ਸਾਹਿਬ ਕਾਰਜ ਉਹਨਾਂ ਨੂੰ ਚੇਤੇ ਕਰੋ, ਕਾਰਜ ਸਵਾਰਨਗੇ। ਇਹ ਸਿਆਣੇ ਸਨ, ਭਾਈ ਸੰਘਾਰੀ ਜੀ ਇਤਿਹਾਸ ਵਿੱਚ ਇਹਨਾਂ ਦਾ ਨਾਮ ਲਿਖਿਆ ਹੈ। ਇਹਨਾਂ ਨੇ ਕਿਹਾ ਕਿ ਮਹਾਰਾਜ ਨਹੀਂ, ਤੁਸੀਂ ਜਾ ਸਕਦੇ, ਅਤੇ ਤੁਹਾਡੇ ਤਿੰਨ ਸਾਹਿਬਜ਼ਾਦੇ ਨੇ, ਉਹਨਾਂ ਦੇ ਵਿੱਚੋਂ ਹੀ ਭੇਜ ਦਿਓ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਠੀਕ, ਚੰਗਾ। ਪ੍ਰਿਥੀ ਨੂੰ ਕਿਹਾ, ਉਹ ਵੀ ਜਵਾਬ ਦੇ ਗਿਆ ਕਿ ਟਾਲ ਮਟੋਲੇ ਕਰ ਗਿਆ ਕਿ ਬੜੀ ਗਰਮੀ ਦਾ ਮੌਸਮ ਹੈ, ਮੈਨੂੰ ਇੱਥੇ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਆਹ ਲੈਣਾ ਦੇਣਾ ਸਭ ਮੇਰੇ ਸਿਰ 'ਤੇ ਹੀ ਹੈ। ਅਤੇ ਇਹ ਸਤਿਗੁਰੂ ਸਾਹਿਬ ਜੀ ਕਹਿੰਦੇ, ਕੋਈ ਹੋਰ ਕਰ ਲੂ ਸੇਵਾ? ਕਹਿੰਦਾ ਨਹੀਂ, ਹੋਰ ਨਹੀਂ ਕਰ ਸਕਦਾ ਕੋਈ, ਇੰਨਾ ਕੰਮ ਮੈਨੂੰ ਪਤਾ ਹੈ। ਜਿਵੇਂ ਜਥੇਦਾਰ ਕਹਿੰਦੇ, ਹੋਰ ਸਾਡੇ ਤੋਂ ਬਿਨਾਂ ਨਹੀਂ ਜਥੇਦਾਰੀ ਕਰ ਸਕਦਾ, ਇੱਕ ਜਥੇਦਾਰ ਬਣ ਜਾਏ ਨਾ, ਅਤੇ ਜਾਂ ਮੁੱਖ ਮੰਤਰੀ ਬਣ ਜਾਏ, ਮੇਰਾ ਮੁੰਡਾ ਹੀ ਬਣੂਗਾ, ਹੋਰ ਨਹੀਂ ਕਰ ਸਕਦਾ ਕੋਈ। ਇਹ ਔਗੁਣ ਨੇ ਆਪਣੇ 'ਚ, ਵਾਹਿਗੁਰੂ ਕਿਰਪਾ ਕਰਨ ਸੰਗਤਾਂ ਦੇ ਵਿੱਚ ਵਿਚਾਰ ਤਾਂ ਹੈ ਹੀ ਹੈ, ਪਰ ਆਮ ਲੋਕਾਂ ਦੇ ਵਿੱਚ ਇਹ ਵਿਚਾਰ ਹੋ ਜਾਵੇ ਵੀ ਚੰਗਾ ਬਣਾ ਲਓ, ਅਤੇ ਜਿਹੜੇ ਬਣਨ ਵਾਲੇ ਉਹ ਵੀ ਇਹ ਸੋਚਣ ਵੀ ਅਸੀਂ, ਸਾਡੇ 'ਚ ਗੁਣ ਹੈਗੇ। ਹਾਲੇ ਸੁਣਿਆ ਦੂਜੇ ਦੇਸ਼ਾਂ ਵਿੱਚ ਕਈਆਂ ਦੇ ਵਿੱਚ ਇਹ ਚੰਗੀ ਰੀਤੀ ਹੈਗੀ ਹੈ, ਚਲੋ ਰਹੋ ਵਿਚਾਰ ਇਹ। ਅਤੇ ਉੱਥੇ ਫਿਰ ਭਾਈ ਮੋਹਨ ਸੀ, ਇਹਨਾਂ ਭਾਈ ਪ੍ਰਥੀਆ ਅਤੇ ਮਹਾਂਦੇਵ, ਇਹਨਾਂ ਦੀ ਬਿਰਤੀ ਮਸਤ ਹੀ ਰਹਿੰਦੀ ਸੀ, ਉਹ ਸੰਸਾਰ ਵੱਲ ਨਹੀਂ ਘੱਟ ਖਿਆਲ ਸੀ, ਉਹ ਸਧਾਰਨ ਨਿਸ਼ਕਪਟ ਸੀਗੇ, ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਜਾਂ ਹੋਰ ਘੱਟ ਹੀ ਜਾਣਾ ਆਉਣਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਜਾਓ ਇਹਨਾਂ ਦੇ ਕਾਰਜ 'ਤੇ। ਕਹਿੰਦੇ ਕੀ ਕਾਰਜ ਹੈ? ਫਿਰ ਜੀ ਵਿਆਹ ਹੈ, ਇਸ ਤਰ੍ਹਾਂ ਵੱਡੇ ਤੁਹਾਡੇ ਵੀ ਭਾਈ ਲੱਗਦੇ ਨੇ, ਜਾਓ। ਕਹਿੰਦੇ ਜੀ ਮੈਂ ਤਾਂ ਇਸ ਤਰ੍ਹਾਂ ਕਿਤੇ ਗਿਆ ਗਿਆ ਨਹੀਂ ਹੈ, ਜਾਂ ਹੋਰ ਚੀਜ਼ ਹੈ ਨਾ, ਐਡਾ ਮੈਨੂੰ ਸੰਬੰਧੀਆਂ ਦੇ ਵਿੱਚ ਜਾਣ ਦੀ ਇੱਛਾ ਹੀ ਹੈ, ਚਲੋ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਠੀਕ ਹੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹ ਰਹਿ ਗਏ ਅਤੇ ਮਾਤਾ ਜੀ ਨੂੰ ਵੀ ਪਤਾ ਲੱਗਿਆ ਅਤੇ ਮਾਤਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਵੇਖਿਓ ਕਿਤੇ ਇਹ ਗੁਰੂ ਘਰ ਦੀ ਜਿਹੜੀ ਵਡਿਆਈ ਹੈ ਇਹ ਬੇਪਰਵਾਹ ਨੂੰ ਸਤਿਗੁਰੂ ਸਾਹਿਬ ਜੀ ਪਤਾ ਨਹੀਂ ਕਿੱਥੇ ਚਲੇ ਜਾਏ। ਠੀਕ ਹੈ ਮੈਂ ਬਚਨਾ ਕਰਕੇ ਘਰ ਵਿੱਚ ਰੱਖਣੀ ਪਰ ਤੁਸੀਂ ਆਗਿਆ ਘਰ ਰਹਿਣਾ। ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਚੰਗਾ। ਪਰ ਸਤਿਗੁਰੂ ਸਾਹਿਬ ਜੀ ਹਰ ਵੇਲੇ ਵੈਰਾਗ ਪ੍ਰੇਮ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਸਰੂਪ ਦੇ ਧਿਆਨ ਦੇ ਵਿੱਚ ਹੀ ਰਹਿੰਦੇ ਅਤੇ ਅੱਗੇ ਪਿੱਛੇ ਵੀ ਇੰਨਾ ਵੈਰਾਗ ਪ੍ਰੇਮ ਰਹਿੰਦਾ ਸੀ ਵਿਛੜਨਾ ਨਹੀਂ ਸੀ ਚਾਹੁੰਦੇ। ਪਰ ਹੁਕਮ ਮੰਨਿਆ ਅਤੇ ਗਏ। ਕਹਿਣ ਤੋਂ ਭਾਵ ਹੈ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਉਦੋਂ ਵੀ ਗਏ ਅਤੇ ਨਾਲ ਇਹ ਹੁਕਮ ਸੀ ਵੀ ਤੁਸੀਂ ਉੱਥੇ ਜਾ ਕੇ ਆਉਣਾ ਨਹੀਂ ਜਿੰਨਾ ਚਿਰ ਅਸੀਂ ਹੁਕਮ ਨਹੀਂ ਕਰਦੇ। ਅਤੇ ਉੱਥੇ ਜਿਹੜਾ ਅਸਥਾਨ ਹੈ ਸਾਡਾ ਉੱਥੇ ਉਹਦੀ ਸੇਵਾ ਕਰਾਉਣੀ ਹੈ, ਉਹਨੂੰ ਧਰਮਸ਼ਾਲ ਬਣਾ ਦੇਣਾ, ਆਮ ਸੰਗਤਾਂ ਦੇ ਜਿਹਨੂੰ ਗੁਰਦੁਆਰਾ ਕਹਿੰਦੇ ਸਾਂਝਾ ਕਰ ਦੇਣਾ ਅਤੇ ਉੱਥੇ ਸੰਗਤਾਂ ਦੇ ਨਾਲ ਵਿਚਾਰ ਵਟਾਂਦਰੀ ਕਰਦੇ ਰਹਿਣਾ। ਕਹਿਣ ਤੋਂ ਭਾਵ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਉੱਥੇ ਵੀ ਫਿਰ ਵੀ ਜਦੋਂ ਸੰਗਤਾਂ ਦੇ ਵਿਚਾਰ ਹੁੰਦੇ ਸਨ ਚਲੇ ਜਾਂਦੇ ਸਨ, ਸੰਗਤਾਂ ਪ੍ਰੇਮ ਕਰਦੀਆਂ ਸਨ, ਅਖੀਰ 'ਤੇ ਤਾਂ ਫਿਰ ਜਦੋਂ ਗਏ ਜੋਤੀ ਜੋਤ ਵੀ ਉੱਥੇ ਹੀ ਸਮਾਏ ਸਤਿਗੁਰੂ ਸਾਹਿਬ ਜੀ। ਸੋ ਇਹਨਾਂ ਦੇ ਦੋ ਸਿੱਖ ਸਨ, ਇੱਥੇ ਲਾਹੌਰ ਵਿੱਚ ਰਹਿਣ ਵਾਲੇ ਗਰੀਬ ਸਿੱਖ ਸਨ। ਕੋਈ ਐਸਾ ਉਹਨਾਂ ਦਾ ਉਪਜੀਵਿਕਾ ਦਾ ਬਹੁਤਾ ਧਨ ਮਾਲ ਇਕੱਠਾ ਨਾ ਪਹਿਲਾਂ ਤੋਂ ਹੀ ਮਾਂ ਪਿਓ ਤੋਂ ਆਇਆ ਸੀ ਨਾ ਕਰ ਸਕਦੇ ਸੀ ਅਤੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਸੀ ਅਤੇ ਉਹਨਾਂ ਦਾ ਨਾਂ ਸੀ ਸੰਮਨ ਅਤੇ ਮੂਸ਼ਨ। ਸੰਮਨ ਇਹ ਪੁੱਤਰ ਦਾ ਨਾਂ ਅਤੇ ਮੂਸ਼ਨ ਉਹਨਾਂ ਦੇ ਪਿਤਾ ਦਾ ਨਾਂ ਹੈ ਅਤੇ ਉਹਨਾਂ ਦੇ ਨਾਂ 'ਤੇ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦਾ ਪ੍ਰੇਮ ਅਤੇ ਸ਼ਰਧਾ ਅਤੇ ਗੁਰੂ ਕੀ ਆਗਿਆ ਰਜ਼ਾ ਵਿੱਚ ਚੱਲਣ ਕਰਕੇ ਉਹਨਾਂ ਦੀ ਉਦਾਹਰਣ ਸਾਖੀ ਵੀ ਦਿੱਤੀ ਹੈ, ਸਾਖੀ ਵੀ ਲਿਖੀ ਹੈ ਸਾਨੂੰ ਸਿੱਖਿਆ ਦੇਣ ਵਾਸਤੇ ਵੀ ਇਹ ਹੁੰਦਾ ਹੈ ਪ੍ਰੇਮ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉੱਥੇ ਗਏ, ਸਿੱਖ ਸੰਗਤਾਂ ਪ੍ਰਸ਼ਾਦਾ ਕਰਦੀਆਂ ਨੇ, ਇਹਨਾਂ ਨੂੰ ਵੀ ਚਾਅ ਹੋਇਆ ਵੀ ਅਸੀਂ ਵੀ ਆਪਣੇ ਗੁਰੂ ਮਹਾਰਾਜ ਨੂੰ ਭੋਜਨ ਛਕਾਈਏ। ਕਹਿੰਦੇ ਸਾਡੇ 'ਚ ਇੰਨੀ ਹਿੰਮਤ ਹੈ ਨਹੀਂ, ਇੰਨੀ ਮਾਇਆ ਹੈ ਨਹੀਂ, ਪਰ ਜੇ ਸ਼ਾਹੂਕਾਰ ਕੋਲ ਕਈ ਸਾਲਾਂ ਦੇ ਮਿਹਨਤ ਕਰਦੇ ਸਨ, ਮਜ਼ਦੂਰੀ ਕਰਦੇ ਸਨ ਅਤੇ ਉਸਨੂੰ ਕਿਹਾ ਹੋਇਆ ਸੀ ਵੀ ਕੱਪੜਾ ਲੀੜਾ ਵੀ ਤੇਤੋਂ ਹੀ ਲਵਾਂਗੇ ਅਤੇ ਪਵਾਂ 'ਚ ਪੈਸੇ ਘੱਟ ਹੀ ਦੇ, ਅਤੇ ਉਹ ਕੱਪੜਾ ਲੀੜਾ ਵੀ ਇਹਨਾਂ ਨੂੰ ਦਿੰਦਾ, ਖਾਣ ਪਾਣ ਵੀ ਦਿੰਦਾ, ਕੋਈ ਚਾਰ ਕਾਰ ਨੇ ਉਸ ਵੇਲੇ ਮਜ਼ਦੂਰੀ ਵੀ ਇੱਕ ਇੱਕ ਨੂੰ ਦੇ ਦਿੰਦਾ। ਅਤੇ ਉਹਨੂੰ ਇਹਨਾਂ ਨੇ ਕਿਹਾ ਵੀ ਮਹੀਨਾ ਪੂਰਾ ਹੋਵੇ ਤਾਂ ਆਪਣੀ ਮਜ਼ਦੂਰੀ ਲੈ ਲਓ। ਉਹ ਕਹਿੰਦੇ ਜੀ ਤੁਸੀਂ ਅਸੀਂ ਤਾਂ ਕਰਨਾ ਹੀ ਹੈ, ਇਹੀ ਕੰਮ ਕਰਨਾ ਹੈ, ਤੁਸੀਂ ਰੱਖ ਛੱਡੋ, ਜਦੋਂ ਸਾਨੂੰ ਲੋੜ ਹੋਊ ਕੋਈ ਜਾਂ ਲੈ ਲਾਂਗੇ ਜਾਂ ਕੋਈ ਐਸਾ ਕਾਰਜ ਹੋਇਆ। ਉਹਨੂੰ ਰੱਖ ਛੱਡੀ ਅਤੇ ਇਹਨਾਂ ਦੇ ਮਨ ਦੇ ਵਿੱਚ ਆ ਹੋਇਆ ਕਹਿੰਦੇ ਵੀ ਚੰਗਾ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਕਰੀਏ, ਸਾਡਾ 500 ਰੁਪਇਆ ਇਕੱਠਾ ਹੋ ਗਿਆ ਕਿਉਂਕਿ ਕਈ ਸਾਲ ਮਿਹਨਤ ਕਰਦਿਆਂ ਹੋਇਆਂ ਨੂੰ। ਅਤੇ ਉਹ ਜਾ ਕੇ ਜਿਹੜਾ ਕੋਈ ਹਲਵਾਈ ਸੀ ਕੋਈ ਚੀਜ਼ ਬਣਾ ਲਓ ਚੰਗੀ ਮਿਠਾਈ ਜਾਂ ਹੋਰ, ਉਹਨੂੰ ਪੁੱਛਿਆ, ਉਹ ਕਹਿੰਦੇ ਕਿੰਨੀ ਸੰਗਤ ਹੈ ਕਿ ਇਸ ਤਰ੍ਹਾਂ ਮੈਂ ਤਾਂ ਇੰਨੇ ਪੈਸੇ ਲਊਂਗਾ। ਉਹ ਕਹਿੰਦੇ ਵੀ ਨਹੀਂ ਇੰਨੇ ਤੂੰ ਕਰ ਲਾ, ਉਹ ਕਹਿੰਦੇ ਚੰਗਾ ਇੰਨੇ। ਫਿਰ ਉਹ ਅਖੀਰ 'ਤੇ ਉਹਨਾਂ ਨੇ ਕਿਹਾ ਵੀ ਨਿਬੜੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਦੱਸਦੇ ਉਹਨੂੰ ਵੀ ਸਤਿਗੁਰਾਂ ਦੇ ਨਾਲ ਇੰਨੀਆਂ ਕੁ ਸੰਗਤਾਂ ਨੇ ਅਤੇ ਇੱਕ ਵੇਲੇ ਦਾ ਭੋਜਨ ਕਰਨਾ ਅਤੇ ਮੈਂ 500 ਰੁਪਇਆ ਲਊਂਗਾ ਅਤੇ ਚਾਹੇ ਮੈਨੂੰ ਘਾਟਾ ਪਵੇ ਅਤੇ ਚਾਹੇ ਵਾਧਾ ਪਵੇ। ਕਹਿੰਦੇ ਚੰਗਾ, 500 ਰੁਪਇਆ ਜਾ ਕੇ ਇਹਨਾਂ ਨੇ ਕਰ ਲਿਆ ਅਤੇ ਹਲਵਾਈ ਨੇ ਆਪਣੇ ਰਾਸ਼ਨ ਪਾਣੀ ਲਿਆਉਣਾ ਸਭ ਕੀਤੀ ਹੋਈ ਸੀ ਗੱਲਬਾਤ ਅਤੇ ਉਹ ਸ਼ੁਰੂ ਹੋ ਗਿਆ। ਇਹਨਾਂ ਨੇ ਜਾ ਕੇ ਪੁੱਛਿਆ ਜੀ ਸ਼ਾਹੂਕਾਰ ਨੂੰ ਜੀ ਪੈਸਾ ਸਾਡਾ ਜਿਹੜਾ ਸੀ ਉਹ ਦਿਓ। ਅਤੇ ਉਹ ਸ਼ਾਹੂਕਾਰ ਕਹਿੰਦਾ ਸੀ ਵੀ ਜਿੱਥੇ ਤੁਸੀਂ ਰੱਖ ਜਾਂਦੇ ਹੋ ਉੱਥੇ ਹੀ ਪਿਆ ਹੈ ਅਤੇ ਉਹਨੂੰ ਕਿਹਾ ਸੀ ਜਦੋਂ ਮਰਜ਼ੀ ਲੈ ਜਾਇਓ। ਪਰ ਉਹ ਚੰਦੂ ਦੀ ਈਰਖਾ ਸੀ ਗੁਰੂ ਅਰਜਨ ਸਾਹਿਬ ਦੇ ਨਾਲ, ਉਹਦਾ ਇੱਕ ਮਿੱਤਰ ਸੀ, ਉਹ ਮਿੱਤਰ ਨੇ ਉਹ ਸ਼ਾਹੂਕਾਰ ਨੂੰ ਸਿਖਾ ਦਿੱਤਾ ਵੇਖ ਲਾ ਚੰਦੂ ਦਾ ਵੀ ਪ੍ਰਤਾਪ ਹੈ ਵਜ਼ੀਰ ਹੈ ਅਤੇ ਜੇ ਤੂੰ ਇਹਨਾਂ ਨੂੰ ਪੈਸਾ ਦਿੱਤਾ ਨਾ ਵੀ ਪਤਾ ਲੱਗ ਗਿਆ ਉਹਨੂੰ ਵੀ ਇਹਨਾਂ ਨੇ ਪ੍ਰਸ਼ਾਦਾ ਛਕਾਉਣਾ ਸੀ ਤੇ ਤੇਰੇ ਨਾਲ ਵੀ ਤੇਰਾ ਮੱਖੂ ਬੰਧੂਗਾ। ਤੇ ਉਹਨੂੰ ਜਾ ਕੇ ਉਹਨੂੰ ਜਵਾਬ ਦੇ ਦਿੱਤਾ, ਕਹਿੰਦਾ ਮੈਂ ਤਾਂ ਨਹੀਂ ਦਿੰਦਾ ਤੁਹਾਨੂੰ ਪੈਸਾ ਜਾਂ ਹੋਰ ਚੀਜ਼ ਹੈ ਅੱਗੋਂ ਪਿੱਛੋਂ ਜਾਂ ਹੋਰ ਚੀਜ਼ ਲੈ ਜਾਏ। ਇਹ ਕਹਿੰਦੇ ਵੀ ਬੜੀ ਔਖੀ ਹੋਈ, ਉੱਧਰ ਹਲਵਾਈ ਲੱਗਿਆ ਹੋਇਆ ਅਤੇ ਹੁਣ ਕਿਵੇਂ ਕਰੀਏ। ਉਹ ਕਹਿੰਦੇ ਚੰਗਾ ਆਪਣੇ ਜਿਹੜਾ ਇਹ ਸਾਨੂੰ ਪੈਸੇ ਦਾ ਤਾਂ ਪਤਾ ਹੀ ਹੈ ਵੀ ਉੱਤੇ ਛੱਤ 'ਤੇ ਚੜ੍ਹ ਕੇ ਛੱਤ 'ਤੇ ਪਾੜ ਲਾ ਕੇ ਜਾਂ ਕੋਈ ਮੋਗੇ ਮਾਗੇ ਐਸੇ ਹੁੰਦੇ ਹੋਏ ਲਾ ਕੇ ਅਤੇ ਹੇਠੋਂ ਫੜ ਲਿਆਵਾਂਗੇ, ਦੂਜਾ ਨਹੀਂ ਆਪਣਾ ਚੁੱਕਣਾ। ਇਹ ਦੋਵੇਂ ਪਿਓ ਪੁੱਤਰ ਚਲੇ ਗਏ ਅਤੇ ਉਹ ਛੱਤ ਦੇ ਵਿੱਚ ਦੀ ਹੋ ਕੇ ਹੇਠਾਂ ਉੱਤਰੇ। ਪਤਾ ਤਾਂ ਸੀ ਇਹਨਾਂ ਨੂੰ ਵੀ ਇੱਥੇ ਪੈਸਾ ਸਾਡਾ ਅਸੀਂ ਰੱਖਦੇ ਹਾਂ, ਅਤੇ ਉਹ ਥੈਲੀ ਪੈਸਿਆਂ ਵਾਲੀ ਲੈ ਲਈ 500 ਰੁਪਏ ਵਾਲੀ। ਜਿਸ ਵੇਲੇ ਉੱਤੇ ਚੜ੍ਹੇ ਅਤੇ ਇਹਦਾ ਸੰਬੰਧਾ ਜਿਹੜਾ ਸੀ ਉਹ ਸਿਰ ਤਾਂ ਨਿਕਲ ਗਿਆ ਉਸ ਰਸਤੇ ਥਾਣੀ, ਪਰ ਉਹ ਸਰੀਰ ਖੁਸ਼ੀ ਦੇ ਵਿੱਚ ਜ਼ਿਆਦਾ ਫੁੱਲ ਗਿਆ ਅਤੇ ਉਹ ਵਿੱਚ ਹੀ ਫਸੇ ਜੇ ਕੱਢੇ ਤਾਂ। ਅਤੇ ਉਸ ਵੇਲੇ ਸ਼ਾਹੂਕਾਰ ਨੂੰ ਵੀ ਮਾੜਾ ਮੋਟਾ ਖੜਕਾ ਸੁਣ ਕੇ ਜਾਗ ਆ ਗਈ ਅਤੇ ਇਹਨਾਂ ਕੀ ਹੁੰਦਾ ਇਹਨਾਂ ਨੂੰ ਵੀ ਪਤਾ ਲੱਗਿਆ ਵੀ ਜਾਗ ਆ ਗਈ ਹੈ। ਸ਼ਾਹੂਕਾਰ ਕਹਿੰਦੇ ਹੁਣ ਕਿਵੇਂ ਕਰੀਏ, ਅਤੇ ਸੰਮਨ ਨੇ ਕਿਹਾ ਪਿਤਾ ਜੀ ਕੋਈ ਤੁਸੀਂ ਫਿਕਰ ਨਾ ਕਰੋ ਇਸ ਗੱਲ ਦਾ, ਅਤੇ ਥੈਲੀ ਤੁਹਾਨੂੰ ਫੜਾ ਦਿੱਤੀ ਹੈ ਅਤੇ ਤੁਸੀਂ ਮੇਰਾ ਸਿਰ ਕੱਟ ਲਓ। ਸਿਰ ਕੱਟੇ ਤੋਂ ਆਦਮੀ ਦੀ ਪਛਾਣ ਨਹੀਂ ਹੁੰਦੀ ਵੀ ਕਿਉਂ ਜਾਂ ਹੋਰ ਚੀਜ਼ ਹੈ, ਅਤੇ ਫਿਰ ਵੇਖੀ ਜਾਊਗੀ। ਇਹਨਾਂ ਨੇ ਸਿਰ ਕੱਟ ਲਿਆ, ਆ ਕੇ ਲਿਆ ਕੇ ਅਤੇ ਮੰਜੇ 'ਤੇ ਰੱਖ ਦਿੱਤਾ ਅਤੇ ਉੱਧਰੋਂ ਫਿਰ ਜਿਹੜਾ ਧੜ ਸੀ ਉਸਦਾ ਡਿੱਗਿਆ ਹੇਠਾਂ। ਉਸ ਵੇਲੇ ਫਿਰ ਹੋਰ ਖੜਕਾ ਹੋਇਆ, ਉਹਦਾ ਬੈਠ ਗਿਆ ਸ਼ਾਹੂਕਾਰ। ਅਤੇ ਜਿਸ ਵੇਲੇ ਉਹ ਲੋ ਲਾ ਦੇ ਨਾਲ ਜਾਂ ਦਿਨ ਚੜ੍ਹੇ ਦੇਖਿਆ ਵੀ ਇਹ ਤਾਂ ਆਦਮੀ ਮਰਿਆ ਪਿਆ, ਪਛਾਣ ਸਕਿਆ ਨਹੀਂ ਕਿ ਸਿਰ ਤੋਂ ਬਿਨਾਂ ਪਛਾਣ ਨਹੀਂ ਹੁੰਦੀ ਛੇਤੀ ਨਾਲ। ਇਹਨੂੰ ਫਿਕਰ ਹੋ ਪੈ ਗਿਆ ਵੀ ਹੁਣ ਕੀ ਕਰੀਏ, ਜੇ ਪਤਾ ਲੱਗ ਗਿਆ ਕਿਸੇ ਨੂੰ ਜਾਂ ਕਿਸੇ ਨੇ ਚੁਗਲੀ ਕਰ ਦਿੱਤੀ ਤਾਂ ਮੈਂ ਤਾਂ ਫਿਰ ਬਸ ਮੇਰਾ ਸਿਰ ਲੈ ਜੂਗਾ। ਫਿਰ ਉਹ ਜੀ ਇਹਨੇ ਕਿਹਾ ਵੀ ਘਰ ਦੇ ਬੰਦੇ ਨੇ ਸਾਨੂੰ ਇਤਬਾਰ ਹੈ, ਅਤੇ ਆਇਆ ਵੀ ਮੈਂ ਤੈਨੂੰ 500 ਰੁਪਇਆ ਤੁਸੀਂ ਆਪਣਾ ਵੀ ਲੈ ਜਾਓ ਅਤੇ ਉਹ 500 ਰੁਪਇਆ ਮੈਂ ਹੋਰ ਦੇਊਂਗਾ। ਲੈ ਤਾਂ ਇਹ ਗਏ ਸੀ ਪਹਿਲਾਂ, ਅਤੇ 500 ਰੁਪਇਆ ਹੋਰ ਦੇਊਂਗਾ। ਅਤੇ ਉਹਨੂੰ ਕਿਹਾ ਵੀ ਫਿਰ ਤੁਹਾਡਾ ਜਿਹੜੀ ਚੀਜ਼ ਹੈ ਉਹ ਜਿਸ ਵੇਲੇ 500 ਰੁਪਏ, ਕਹਿੰਦੇ ਵੀ ਅਸੀਂ 500 ਰੁਪਇਆ ਨਹੀਂ ਤੁਹਾਡਾ ਲੈਂਦੇ ਇਸ ਇਨਾਮ ਵਜੋਂ ਜਾਂ ਹੋਰ ਚੀਜ਼ ਹੈ ਅਤੇ ਅਸੀਂ ਲੈ ਜਾਂਦੇ ਹਾਂ, ਕਿਸੇ ਨੂੰ ਦੱਸਦੇ ਨਹੀਂ। ਉਹ ਜਿੱਥੇ ਸਿਰ ਰੱਖਿਆ ਸੀ ਉੱਥੇ ਮੂਸਲ ਨੇ ਲਿਆ ਕੇ ਰੱਖ ਦਿੱਤਾ, ਸਿਰ ਨਾਲ ਜੋੜ ਦਿੱਤਾ ਉਹਦੀ ਧੜ ਦੇ ਆਪਣੇ ਬੱਚੇ ਦੀ ਧੜ ਦੇ ਨਾਲ। ਅਤੇ ਉੱਧਰੋਂ ਗੁਰੂ ਅਰਜਨ ਸਾਹਿਬ ਵਾਸਤੇ ਜਿਸ ਵੇਲੇ ਪੂਰਾ ਭੰਡਾਰਾ ਤਿਆਰ ਹੋ ਗਿਆ ਅਤੇ ਗੁਰੂ ਮਹਾਰਾਜ ਨੂੰ ਬੁਲਾਇਆ, ਨਾਲ ਸੰਗਤਾਂ ਆ ਗਈਆਂ ਅਤੇ ਮੂਸਲ ਸੇਵਾ ਕਰ ਰਿਹਾ ਹੈ, ਆਪਣੇ ਹੋਰ ਵੀ ਨਾਲ ਹੋਰ ਸਿੱਖ ਲੈ ਲਏ। ਅਤੇ ਉਸ ਵੇਲੇ ਗੁਰੂ ਅਰਜਨ ਸਾਹਿਬ ਜਾਣੀ ਜਾਣ ਸਭ ਕੁਝ ਅੰਤਰਜਾਮੀ ਸਰਬ ਕਲਾ ਸਮਰੱਥ ਹੈ, ਪਰ ਜਣਾਉਂਦੇ ਨੇ ਕਹਿੰਦੇ ਮੂਸਲਾਂ ਕਿ ਸੰਮਨ ਜਿਹੜਾ ਹੈ ਉਹ ਨਹੀਂ ਦਿਸ ਸਕਦੇ ਸੇਵਾ ਕਰਦਾ ਜੀ। ਇਹਨੂੰ ਕਿਹਾ ਜੀ ਉਹ ਰਾਤ ਦਾ ਥੱਕਿਆ ਹੋਇਆ ਹੈ, ਇਸ ਕਰਕੇ ਉਹਨੂੰ ਆਰਾਮ ਕਰ ਰਿਹਾ ਹੈ, ਸੌਂ ਗਿਆ। ਕਹਿੰਦੇ ਬੁਲਾ ਲਿਆ ਉਹਨੂੰ, ਜਗਾ ਲਿਆ, ਕਹਿੰਦੇ ਜੀ ਮੇਰੇ ਜਗਾਉਣ ਵਾਲਾ ਨਹੀਂ ਹੈ, ਉਹ ਤੁਸੀਂ ਜਗਾ ਸਕਦੇ ਹੋ। ਅਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਆਵਾਜ਼ ਦਿੱਤੀ, ਉਹਦੇ ਕੰਨਾਂ 'ਚ ਪਈ ਅਤੇ ਉਹਦੇ ਸਵਾਸ ਵਗਣ ਸ਼ੁਰੂ ਹੋ ਗਏ ਅਤੇ ਸਿਰ ਵੀ ਐਨ ਨਾਲ ਜੁੜ ਗਿਆ। ਇਹ ਹੈ ਕਿ ਸਤਿਗੁਰ ਮੇਰਾ ਮਾਰ ਜਗਾ ਲਏ, ਮਾਰ ਕੇ ਜਿਉਂਦੇ ਵੀ ਜਿਸ ਨੇ ਦਸਵੇਂ ਪਾਤਸ਼ਾਹ ਨੇ ਕੀਤੇ, ਮਰਿਆ ਹੋਇਆ ਨੂੰ ਵੀ ਜਦੋਂ ਚਾਹੁਣ ਜਿਉਂਦੇ ਕਰ ਦਿੱਤੇ ਅਤੇ ਉਹ ਆ ਕੇ ਸੇਵਾ ਕਰਨ ਲੱਗ ਪਿਆ। ਸਾਰੀ ਗੱਲਬਾਤ ਹੋਈ ਅਤੇ ਪ੍ਰਸ਼ਾਦਾ ਭੋਜਨ ਛਕਾਇਆ ਅਤੇ ਫਿਰ ਉਹ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦੋਹਾਂ ਨੂੰ ਉਪਦੇਸ਼ ਦਿੱਤਾ, ਇਹਨਾਂ ਦੀ ਕਮਾਈ ਵੱਡੀ ਹੈ। ਅਤੇ ਜਾਂ ਕਿਤੇ ਮੂਸਨ ਵੀ ਆਪਣੇ ਲੜਕੇ ਨੂੰ ਕਹਿੰਦਾ ਵੇਖੀ ਕਿਤੇ ਮਾਣ ਨਾ ਕਰ ਲਈ ਮੈਂ ਸਿਰ ਦਿੱਤਾ ਹੈ, ਲੈ ਤੈਨੂੰ ਹੋਰ ਦੱਸਦੇ ਹਾਂ, ਦਿਸ਼ਾਨ ਦੇ ਕੇ ਦੱਸਦੇ। ਸੰਮਨ ਜਾਓ ਇਸ ਪ੍ਰੇਮ ਕੀ, ਦਮਕਾ ਹੋਤੀ ਸਾਟ, ਰਾਵਣ ਉੱਤੇ ਸੋ ਰੰਕ ਨੇ ਜਿਨ ਸਿਰ ਦੀ ਨਹੀਂ ਕਾਟ। ਕੋਈ ਉਹਨਾਂ ਦੇ ਇਤਿਹਾਸ ਵਿੱਚ ਪੁਰਾਣਾ ਇਤਿਹਾਸ ਆਉਂਦਾ ਹੈ ਕਿ ਜਿਸ ਵੇਲੇ ਰਾਵਣ ਕੋਲ ਇੰਨੀ ਵਿਭੂਤੀ ਹੋ ਗਈ ਫਿਰ ਵੀ ਇਸਨੇ ਸ਼ਿਵਜੀ ਦੀ ਉਪਾਸ਼ਨਾ ਕਰਕੇ ਸਿਰ ਕੱਟ ਕੱਟ ਕੇ ਦਿੰਦਾ ਰਿਹਾ, 10 ਵਾਰੀ ਇਹਨੂੰ ਸਿਰ ਕੱਟੇ ਕੱਟੇ ਅਤੇ ਦਿੱਤੇ। ਤੇ ਜਿਸ ਵੇਲੇ ਇਹਦਾ ਸਿਰ ਕੱਟਦੇ ਸੀ ਉਸ ਵੇਲੇ ਉਹ ਕਹਿੰਦੇ ਫਿਰ ਹੋਰ ਸਿਰ ਹੋ ਜਾਂਦਾ ਸੀ, ਜਿਸ ਵੇਲੇ ਆਪਣੇ ਦੂਸਰਾ ਇਹ ਰਾਮ ਚੰਦਰ ਜੀ ਕੱਟਦੇ ਸਨ ਤੇ ਉਸ ਵੇਲੇ ਇਹਨਾਂ ਨੇ ਕਿ ਗੱਲ ਕੀ ਹੈ, ਉਹ ਭਵਿੱਖ ਨੇ ਦੱਸਿਆ ਵੀ ਇਹਦੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਉਹ ਵਰ ਕਰਕੇ ਲਿਆ ਹੋਇਆ ਹੈ ਤੇ ਤਾਂ ਕਰਕੇ ਉਹ ਅੰਮ੍ਰਿਤ ਦਾ ਕੁੰਡ ਪਹਿਲਾਂ ਉਹਨੂੰ ਸੁਕਾਓ, ਉਹ ਫਿਰ ਅਗਨ ਬਾਣ ਮਾਰਿਆ ਤੇ ਉਹ ਜਿਹੜਾ ਅੰਮ੍ਰਿਤ ਦਾ ਕੁੰਡ ਇਹਦਾ ਉਹ ਭਸਮ ਕਰ ਦਿੱਤਾ ਤੇ ਫਿਰ ਇਹਦਾ ਸਿਰ ਵੀ ਕੱਟ ਦਿੱਤਾ। ਤਾਂ ਹੀ ਉਹ ਭਵਿੱਖਣ ਦੀ ਹੈ ਵੀ ਗੁਰੂ ਮਹਾਰਾਜ ਦੀ ਬਾਣੀ ਵਿੱਚ ਹੁੰਦਾ ਵੀ ਭਵਿੱਖਣ ਨੇ ਗੁਰਮੁਖ ਭਵਿੱਖਣ ਭੇਦ ਪਰਚਾਇਨ, ਭੇਦ ਦਾ ਪਰਚਾ ਉਸਨੇ ਦਿੱਤਾ ਅਤੇ ਉਹਨੂੰ ਹੀ ਰਾਜ ਦੇ ਦਿੱਤਾ ਫਿਰ ਆਪਣੇ ਰਾਮ ਚੰਦਰ ਜੀ ਨੇ। ਇਸ ਤਰ੍ਹਾਂ ਸਮਝ ਜਾਓ ਇਸ ਪ੍ਰੇਮ ਕੀ ਦਮਕੇ ਹੋਤੀ ਸਾਰ ਰਾਵਣ ਉੱਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ, ਜਿਨ ਸਿਰ ਵੱਢ ਵੱਢ ਕੇ ਇਸ ਤਰ੍ਹਾਂ ਬਹੁਤ ਵਾਰੀ ਦਿੱਤੇ ਕਿ ਇਹਦਾ ਪ੍ਰੇਮ ਦਾ ਮੁੱਲ ਸਿਰ ਹੀ ਹੈ। ਜਦ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਤਾਂ ਤਲੀ ਗਲੀ ਮਿਲ ਗਿਆ, ਕਿ ਪ੍ਰੇਮ ਤੋਂ ਬਿਨਾਂ ਇਸੇ ਸਿਰ ਤੋਂ ਬਿਨਾਂ ਤਾਂ ਫਿਰ ਦਸਵੇਂ ਪਾਤਸ਼ਾਹ ਤਾਂ ਬਣਦੇ ਹੀ ਨਹੀਂ ਹੈ। ਜੇ ਬਦਾਵਾ ਲਿਖਿਆ ਉਹਨਾਂ ਨੇ ਤੇ ਫਿਰ ਵੀ ਭਾਈ ਮਹਾਂ ਸਿੰਘ ਨੇ ਜਾਂ ਪਰਵਾਇਆ ਕਹਿੰਦੇ ਹੁਣ ਸਿਰ ਦਿੱਤਿਆਂ ਬਿਨਾਂ ਨਹੀਂ ਉਹਨਾਂ ਨੇ ਮੰਨਣਾ ਕੋਈ ਵੀ। ਅਤੇ ਅਸੀਂ ਹੁਣ ਸਿਰ ਦੇ ਵਿੱਚ ਜਿਹੜੀ ਹਉਮੈ ਸਾਡੀ ਨਿਕਲਦੀ ਨਹੀਂ, ਮਹਾਰਾਜ ਕਿਰਪਾ ਕਰਨ ਅਤੇ ਦੂਰ ਹੋ ਜਾਏ ਉਹ ਸੇਵਾ ਨਾਲ ਸਤਿਗੁਰੂ ਸਾਹਿਬ ਜੀ ਦੇ ਸਾਧ ਸੰਗਤ ਦੀ ਧੂੜ ਬਣ ਕੇ ਕਰਾਂਗੇ ਚਾਹਾਂਗੇ ਅਤੇ ਫਿਰ ਆਪ ਹੀ ਗੁਰੂ ਮਹਾਰਾਜ ਦੂਰ ਕਰਨ ਵਾਲੇ ਨੇ। ਕਰੋ ਜੀ ਇਹੀ ਪੰਕਤੀ,
ਸੰਤ ਸਹਾਈ ਪ੍ਰੇਮ ਕੇ ਹਉ ਤਿਨਕਾ ਲਾਗਾ ਪਾਏ,
ਅੱਗੇ ਪੜੋ,
ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ
ਸਹਾਇਤਾ ਲਾਉਂਦੇ, ਸਹਾਇਤਾ ਸਹਿਯੋਗੀ ਹਨ ਵਾਹਿਗੁਰੂ ਪਰਮੇਸ਼ੁਰ ਦੇ ਲਾਉਂਦੇ, ਕਿਉਂਕਿ ਕੋਈ ਕੰਮ ਕਰਦਾ ਹੋਵੇ ਪ੍ਰੇਮ ਦੇ ਨਾਲ ਜਾਂ ਮਾਈ ਭਾਈ ਕੰਮ ਕਰਦੇ ਹੁਣ ਛੋਟਾ ਬੱਚਾ ਵੀ ਉਹਨਾਂ ਦੇ ਨਾਲ ਹੀ ਉਹੋ ਜਿਹੇ ਕੰਮ ਕਰਨ ਨੂੰ ਵੀ ਮੈਂ ਵੀ ਕਰਨਾ ਹੈ। ਇਸ ਲਈ ਸਾਡਾ ਮਨ ਜਿਹੜਾ ਹੈ ਦੂਸਰਿਆਂ ਵੱਲ ਵੀ ਵੇਖ ਕੇ ਚੰਗੇ ਗੁਰਮੁਖਾਂ ਸ਼ਰਧਾਲੂਆਂ ਵੱਲ ਵੀ ਵੇਖ ਕੇ ਵੀ ਆਪਣੀ ਸੇਵਾ ਕਰੀਏ, ਲਾਭ ਹੋਊਗਾ ਜਾਂ ਆਪਣਾ ਪੈਂਦ। ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੇ ਲਾਗਾਂ ਪਾਏ, ਉਹਨਾਂ ਨੇ ਪਾਈ ਚਰਨੀ ਲੱਗੀਏ, ਚਰਨ ਸਭ ਤੋਂ ਨੀਵੇਂ ਹੁੰਦੇ, ਨਿਮਰਤਾ ਦੇ ਸਹਿਤ ਜਿਵੇਂ ਉਹ ਸੇਵਾ ਭਾਵਨਾ ਕਰਦੇ ਹੈ, ਨਾਮ ਜਪਦੇ ਹੈ, ਗੁਰੂ ਕੀ ਸ਼ਰਨ ਲੈ ਕੇ ਜਪੀਏ, ਇਹ ਲਕਸ਼ਣਾ ਮ੍ਰਿਤੀ ਦੁਆਰਾ ਹੋਊਗਾ। ਚਲੀਏ,
ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ,
ਇਸ ਕਰਕੇ ਪਾਏ ਬਿਨਾਂ ਪ੍ਰਭੂ ਤੋਂ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਉਂ ਸੁਖ ਪਾਈਐ। ਸੰਸਾਰਿਕ ਸੁੱਖ ਵੀ ਠੀਕ ਹੈ ਜਿਹੜਾ ਕੰਮ ਕਰਦੇ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ, ਪਰ ਔਕੜਾਂ ਪੈਂਦੀਆਂ ਨੇ ਸੰਸਾਰਿਕ ਸੁੱਖਾਂ ਵਾਸਤੇ ਵੀ, ਫਿਰ ਅਸੀਂ ਅਰਦਾਸੇ ਕਰਦੇ ਹਾਂ ਅਤੇ ਜਿਹੜਾ ਪਰਮ ਸੁੱਖ ਹੈ ਉਹ ਗੁਰੂ ਕੀ ਸ਼ਰਨ ਹੈ, ਫਿਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਅਜੂਨੀ ਸਾਹਿਬ ਹੰ ਗੁਰਪ੍ਰਸਾਦ, ਅਤੇ ਉਹ ਸਦਾ ਸਦਾ ਹੀ ਕਹਿੰਦੇ ਵਾਹਿਗੁਰੂ ਉਦੋਂ ਹੋਊਗਾ। ਅਸੀਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਜਦੋਂ ਇਹ ਮੰਤਰ ਦਿੱਤਾ ਤੇ ਤੁਸੀਂ ਦੱਸੋ, ਕਹਿੰਦੇ ਆਦ ਸੱਚ ਵਿਵਾਦ ਸੱਚ, ਤੁਸੀਂ ਸਦਾ ਸਦਾ ਹੀ ਹੋ, ਇਸ ਕਰਕੇ ਉਹ ਵੀ ਨਾਲ ਗੁਰੂ ਦੀ ਕਿਰਪਾ ਦੇ ਨਾਲ। ਅਤੇ ਕਈ ਇਹ 'ਤੇ ਵਿਵਾਦ ਕਰਦੇ ਨੇ ਵੀ ਜੇ ਮੂਲ ਮੰਤਰ ਕਿੱਥੋਂ ਤਾਂ ਜਪਣਾ ਚਾਹੀਦਾ ਜਾਂ ਹੋਰ ਚੀਜ਼ ਹੈ, ਵੀ ਸੰਪੂਰਨ ਤਾਂ ਐਸਾ ਹੀ ਹੈ ਪਰ ਮਹਾਂਮੰਤਰ ਜਾਂ ਉਹਦੇ ਛੋਟੇ ਰੂਪ ਵੀ ਨੇ, ਪਰ ਉਹ 'ਤੇ ਵਿਵਾਦ ਨਹੀਂ ਚਾਹੀਦਾ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਐਸਾ ਹੀ ਲਿਖਿਆ ਹੈ ਅਤੇ ਇੱਕ ਵਾਰੀ ਦੱਸਦੇ ਸੰਤ ਸੀ ਬਾਬੇ ਨੰਦ ਸੋਹਣੀ ਕਲੇਰਾਂ ਵਾਲੇ ਮਹਾਨ ਤਪੱਸਵੀ ਜਪੀ ਤਪੀ ਹੋਏ, ਉਹਨਾਂ ਕੋਲ ਕੋਈ ਆਇਆ ਵੀ ਜੀ ਇਹ ਮੂਲ ਮੰਤਰ ਕਿੱਥੋਂ ਤੱਕ ਹੈ, ਕੋਈ ਐਸੇ ਕਹਿੰਦਾ ਹੈ ਕਿੱਥੋਂ ਤਾਈਂ ਜਪਣਾ ਚਾਹੀਦਾ ਹੈ, ਅਤੇ ਉਹਨਾਂ ਨੇ ਕਿਹਾ ਵੀ ਭਾਈ ਪੜ੍ਹ ਅਖੇ ਗੁਰਪ੍ਰਸਾਦ ਜਪ, ਅੱਗੇ ਪੜ੍ਹ ਆਦ ਸੱਚ ਵਿਵਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ, ਅਤੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਕਹਿੰਦਾ ਹੈ ਨਾ ਵੀ ਗੁਰੂ ਨਾ ਗੁਰੂ ਨੂੰ ਗੁਰੂ ਨੂੰ ਤਾਂ ਤੁਸੀਂ ਛੱਡੀ ਜਾਂਦਾ, ਆਦਿ ਸੱਚ ਵਿਵਾਦ ਸੱਚ ਨਾਨਕ ਨਾਨਕ ਨਾਮ ਹੀ ਛੱਡੀ ਜਾਂਦਾ। ਬਸ ਇੰਨੀ ਗੱਲ ਹੀ ਕਹੀ, ਹੋਰ ਬਹੁਤੀ ਨੇ, ਕਿਉਂਕਿ ਕਮਾਈਆਂ ਵਾਲੇ ਮਹਾਂਪੁਰਸ਼ ਜਿਹੜੇ ਨੇ ਉਹ ਬਹੁਤੀਆਂ ਵਿਚਾਰਾਂ ਨੇ। ਮੈਂ ਵੀ ਬਹੁਤ ਸੋਹਣੀ ਯੁਕਤੀ ਐਨ ਦਿੱਤੀ ਪ੍ਰਮਾਣ ਰੂਪ ਵਿੱਚ, ਹਾਂਜੀ ਬਿਨ ਪ੍ਰਭ ਕਿਉਂ ਸੁਖ ਪਾਈਏ, ਕਿ ਉਹ ਸੁੱਖ ਸਰੂਪ ਆਪ ਹੈ ਪਰਮੇਸ਼ੁਰ, ਸਾਰੀਆਂ ਵਸਾਂ 'ਚ ਉਹਨੂੰ ਸੁੱਖ ਰੱਖੇ ਨੇ, ਪਰ ਉਹ ਸੁੱਖ ਸਰੂਪ ਨੂੰ ਉਹਦੀ ਕਿਰਪਾ ਤੋਂ ਬਿਨਾਂ ਨਹੀਂ, ਵਾਹਿਗੁਰੂ ਦੀ ਤੋਂ ਬਿਨਾਂ ਪਾਇਆ ਤਿੰਨ ਬਿਨ ਪ੍ਰਭ ਕਿਉਂ ਸੁੱਖ ਪਾਇਓ। ਸੁੱਖ ਸਰੂਪ ਜਾਂ ਸੁੱਖ, ਅਸਲੀ ਸੁੱਖ ਜਿਹੜਾ ਆ ਉਹ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਕਰ ਸਕਦੇ। ਫਿਰ ਪ੍ਰਭ ਕਿਉਂ ਸੁੱਖ ਪਾਈਏ, ਹੋਰ ਦੂਜੀ ਨਾ ਹੀ ਜਾਏ, ਹੋਰ ਕੋਈ ਦੂਜੀ ਐਸੀ ਜਗ੍ਹਾ ਨਹੀਂ ਹੈ ਜਿਹੜਾ ਵਾਹਿਗੁਰੂ ਪਰਮੇਸ਼ੁਰ ਸੁੱਖ ਸਰੂਪ ਹੈ। ਉਹ ਆਪਣੇ ਠੀਕ ਹੈ, ਦੇਵੀ ਦੇਵਤਿਆਂ ਨੂੰ ਕੋਈ ਮੰਨੀ ਜਾਏ ਵੀ ਇਹ ਰੱਬ ਹੈ ਜਾਂ ਹੋਰ ਜੀ, ਪਰ ਉਹ ਰੱਬ ਥੋੜ੍ਹਾ ਬਣ ਸਕਦੇ ਹੈ, ਉਹ ਤਾਂ ਰੱਬ ਦੇ ਬਣਾਏ ਹੋਏ ਨੇ। ਬਿਨ ਕਰਤਾਰ ਨ ਕਿਰਤਮ ਮਾਨੋ ਆਦ ਅਜੋਨ ਅਜੈ ਅਵਿਨਾਸ਼ੀ ਤੇ ਪਰਮੇਸ਼ੁਰ ਜਾ, ਉਹ ਹੈ ਅਸਲੀ ਪਰਮੇਸ਼ੁਰ। ਨਹੀਂ ਤਾਂ ਸਭ ਆਪਣੇ ਜੰਮਣ ਦੇ ਵਿੱਚ ਮਰਨ ਦੇ ਵਿੱਚ ਆਏ ਨੇ ਜਾਂ ਹੋਰ ਚੀਜ਼ ਇਸਦੇ। ਅਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਤਾਂ ਐਸਾ ਉਪਦੇਸ਼ ਵੀ, ਅਸੀਂ ਤਾਂ ਦਾਸ ਹਾਂ ਉਸਦੇ, ਦਾਸਾਂ ਦੇ ਦਾਸ, ਦਾਸ ਹੁਕਮ ਦੇ ਵਿੱਚ ਆ ਸਕਦਾ ਜਾ ਸਕਦਾ?
ਦੂਜੀ ਨਾਹੀਂ ਜਾਏ,
ਇਸ ਕਰਕੇ ਉਸ ਸੁੱਖ ਸਰੂਪ ਤੋਂ ਬਿਨਾਂ ਜਿਹਨੇ ਵਿਨਾਸ਼ੀ ਸੁੱਖ ਚਾਹੁੰਦਾ ਹੈ ਉਸ ਤੋਂ ਬਿਨਾਂ ਹੋਰ ਕੋਈ ਜਗ੍ਹਾ ਟਿਕਾਣਾ ਨਹੀਂ ਹੈ।
ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ,
ਜਿਹਨਾਂ ਨੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਪ੍ਰੇਮ ਕਰਕੇ ਜਪਿਆ ਹੈ ਜੁੜਦੇ ਨੇ ਉਹਨਾਂ ਨੂੰ ਆ ਗਿਆ ਰਸ, ਸੇ ਤ੍ਰਿਪਤ ਰਹੇ ਆਗਾਏ, ਫਿਰ ਉਹ ਐਸ ਲੋਕਾਂ ਦੇ ਪਦਾਰਥਾਂ ਵੱਲੋਂ ਵੀ ਅਤੇ ਪ੍ਰਲੋਕ ਦੇ ਪਦਾਰਥ ਵਿੱਚ ਇੰਦਰ ਲੋਕ ਹੈ ਉਸਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ, ਤ੍ਰਿਪਤ ਰਹੇ ਅਗਾਏ। ਦੋ ਵਾਰੀ ਪੜ ਰਹੇ, ਇੱਕ ਐਸ ਲੋਕਾਂ ਦੇ ਅਤੇ ਦੂਸਰਾ ਪ੍ਰਲੋਕ ਦੇ ਪਦਾਰਥਾਂ ਵੱਲੋਂ। ਉਹ ਤ੍ਰਿਪਤ ਹੁੰਦੇ, ਉਹਨਾਂ ਦੀ ਉੱਧਰ ਰੁਚੀ ਨਹੀਂ ਹੁੰਦੀ, ਐਸਾ ਸੁੱਖ ਜਾਂ ਉਹ ਆਨੰਦ ਹੈ ਆਪ ਧੰਤਾ ਯੋਗ ਉਹ ਜਿਹਨਾਂ ਗੁਰਮੁਖਾਂ ਨੂੰ ਐਸਾ ਸੁੱਖ ਸਰੂਪ ਪਰਮੇਸ਼ੁਰ ਸਾਖਿਆਤ ਹੋਇਆ ਅਤੇ ਉਹਦੇ ਵਿੱਚ ਜੁੜੇ ਰਹਿੰਦੇ ਹੋ। ਗੁਰਸਿੱਖਾਂ ਕੀ ਹਰਤ ਉੱਠਦੇ ਹਾਂ ਪਾਪੀ ਕੀ ਗੱਟ ਪਾਏ,
ਆਪ ਤਿਆਗ ਬੇਨਤੀ ਕਰੈ ਨਿਹੋ ਪ੍ਰਭੂ ਲੜ ਲਾਏ।
ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਵਿੱਚ ਵੀ ਬੇਨਤੀਆਂ ਕਰਨਾ, ਆਪ ਤਿਆਗ ਬੇਨਤੀ ਕਰੇ, ਆਪਾਂ ਪਾਪ ਛੱਡ ਗਏ, ਹੰਕਾਰ ਛੱਡ ਕੇ, ਆਪਣੇ ਗੁਣਾਂ ਦਾ, ਚਿਤਰਾਈਆਂ ਦਾ, ਬੁੱਧੀ ਦਾ, ਇਹ ਸਾਰਾ ਛੱਡ ਕੇ ਆਪ ਤਿਆਗ ਬੇਨਤੀ ਕਰੇ ਮਹਾਰਾਜ ਦੇ ਚਰਨਾਂ ਵਿੱਚ। ਕਾਲ ਕਿਰਪਾਨ ਬਿਨਾਂ ਬੇਨਤੀ, ਬੇਨਤੀਆਂ ਦੇ ਸ਼ਬਦ ਪੜ੍ਹੇ ਵੀ ਮਹਾਰਾਜ ਹੁਣ ਜਿਸ ਵੇਲੇ ਮਨ ਆਖੀ ਹੋਵੇ ਉਸ ਵੇਲੇ ਵੀ ਹਰ ਵੇਲੇ ਵੀ ਹੋਰ ਰਸ ਅਨੰਦ ਚੋਗੇ ਚੋਗੇ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਇਹ ਵਾਹਿਗੁਰੂ ਪਰਮੇਸ਼ੁਰ ਆਪਣੇ ਲੜ ਲਾ ਲਓ, ਲੜ ਕੀ ਹੋਇਆ ਉਹਦਾ, ਲੜ ਫੜ ਕੇ ਨਾਲ ਲੱਗ ਜਾਈਦਾ ਨਾ, ਇਸ ਤਰ੍ਹਾਂ ਨਾਮ ਲੜ ਹੈ ਉਹਦੇ ਨਾਲ ਮਨ ਜੋੜ ਲਈਏ ਲੱਗ ਜੂ ਮਨ, ਉਸਦੀ ਸ਼ਰਨ ਜਿਹੜੀ ਹੈ ਸ਼ਰਨ ਰੂਪੀ ਪੱਲਾ ਹੈ, ਨਾਮ ਰੂਪੀ ਪੱਲਾ ਹੈ, ਭਗਤੀ ਰੂਪੀ ਇਹ ਛੋਲਾ ਪਾਇਆ ਹੋਇਆ। ਹਾਂਜੀ,
ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ,
ਜਿਹੜੇ ਕੋਈ ਰੂਹਾਂ ਜਿੰਦਾ ਜਾਨਾ ਵਾਹਿਗੁਰੂ ਪਰਮੇਸ਼ੁਰ ਸਭ ਦਾ ਮਾਲਿਕ ਹੈ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਉਹ ਮਿਲਾ ਲਈਆਂ, ਅਤੇ ਹੋਰ ਸੰਸਾਰ ਦੇ ਪਤੀ ਭਰਾ ਪਰਿਵਾਰ ਪੁੱਤਰ ਧਨ ਹੋਰ ਜਿੰਨੀਆਂ ਵੀ ਇਹ ਸਭ ਵਿਛੜ ਵਿਛੋੜਾ ਹੋ ਜਾਂਦਾ ਹੈ। ਸੇ ਵਿਛੜ ਕਦੇ ਨਾ ਜਾਏ, ਉਹ ਉਹਨਾਂ ਦੀ ਜਿਹੜੀ ਆਤਮਾ ਹੈ ਉਹ ਵਿਛੜ ਕਰਕੇ ਕਦੇ ਨਹੀਂ ਜਾਂਦੀ ਹੈ, ਉਸ ਦੇ ਵਿੱਚ ਹੀ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਘ ਜੋਤ ਸਮਾਨਾ, ਹੋਰ ਜੂਨਾਂ ਵਿੱਚ ਨਹੀਂ ਜਾਂਦੀ ਕਿਤੇ ਵੀ, ਵਿਛੜ ਕਦੇ ਨਾ ਜਾਏ, ਅਸੂ ਸੁਖੀ ਪਸੰਦੀ ਹੈ।
ਪ੍ਰਭਨ ਦੂਜਿਆ ਕੋ ਨਹੀਂ ਨਾਨਕ ਹਰ ਸਰਨ ਆਏ, ਅਸੂ ਸੁਖੀ ਬਸੰਦੀਆ ਜਿਨ੍ਹਾਂ ਮਿਆ ਹਰ ਰਾਏ।
ਗੁਰੂ ਨਾਨਕ ਸਾਹਿਬ ਮਹਾਰਾਜ ਪੰਜਵੇਂ ਸਰੂਪ ਸਿੱਖਿਆ ਉਪਦੇਸ਼ ਦਿੰਦੇ ਹਨ ਕਿ ਅਸੂ ਸੁਖੀ ਬਸੰਦੀਆਂ, ਉਹ ਬੜੇ ਸੁੱਖ ਸਰੂਪ ਦੇ ਵਿੱਚ ਹੀ ਲੈਂਦੀਆਂ ਭੇਦ ਹੋ ਕੇ, ਸੋ ਜਿਨ੍ਹਾਂ ਮਿਆ ਹਰ ਰਾਏ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਹੈ, ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਅਰਦਾਸ ਕਰੀਏ। ਸਮਾਂ ਕਾਫੀ ਹੋ ਗਿਆ ਹੈ, ਇੰਨੇ ਯੋਗ ਤਾਂ ਨਹੀਂ ਸੀ ਮੈਂ ਵੀ ਤੁਹਾਡੀ ਸੰਗਤ ਦੇ ਦਰਸ਼ਨ ਜਾਂ ਵਿਚਾਰ ਜਾਂ ਗੁਰੂ ਦੀ ਕਿਰਪਾ ਦੇ ਨਾਲ ਇਹ ਵਿਚਾਰ ਹੋ ਗਈ ਹੈ, ਭੁੱਲ ਚੁੱਕ ਦੀ ਖਿਮਾ ਕਰਨੀ, ਅਤੇ ਉਸ ਤੋਂ ਬਾਅਦ ਫਿਰ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸਾਰੇ ਸੱਜਣ ਜੋ ਗਿਆਨੀ ਧਿਆਨੀ ਆਏ ਹੋਏ ਨੇ, ਮਨ ਸਾਹਿਬ ਦੂਸਰੇ ਸਾਰੇ ਹੀ ਵੱਧ ਤੋਂ ਵੱਧ ਕਥਾ ਵਿਚਾਰਾਂ ਕਰਨ ਵਾਲੇ, ਮੈਂ ਤਾਂ ਕਹਿੰਦਾ ਕਰਿਆ ਕਰੋ ਹੁਣ ਬਸ ਕਰਦਾ। ਪਰ ਉਹ ਜਿਵੇਂ ਫਿਰ ਆਪ ਕਰਾ ਲੈਂਦੇ ਉਸ ਤਰ੍ਹਾਂ ਹੀ ਹੁੰਦੀ ਹੈ। ਪੜ੍ਹਦੇ
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮੈਂ ਹਰ ਰਾਏ।
ਵਾਹਿਗੁਰੂ ਜੀ ਕਾ